ਉਹਨਾਂ ਦੀ ਸ਼ਹੀਦੀ ਦੀ ਯਾਦ ਮਨਾ ਰਹੇ ਹਾਂ। ਆਓ ਸਾਰੇ ਉਹਨਾਂ ਦੇ ਚਰਨਾਂ ਤੇ ਨਮਸਕਾਰ ਕਰਦਿਆਂ ਹੋਇਆਂ ਫਤਿਹ ਦਾ ਸਿਮਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਰਤੇ ਇਸ਼ਕ ਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਤੇ ਪੋਏ ਭਾਰ ਥੀ, ਆਪ ਲੇ ਲੜ ਲਾਏ ਦਰ ਦਰਵੇਸ਼, ਤਿਨ ਧਨ ਜਣੇ ਦੀ ਮਾਓ ਆਏ ਸਫਲ ਸੇ, ਪਰਵਤਗਾਰ ਅਪਾਰ ਅਗੰਮ ਬੇਅੰਤ ਤੂੰ, ਜਿੰਨਾ ਪਛਾਤਾ ਸੱਚ ਚੁੰਮਾ ਪੈਰ ਮੂੰਹ, ਤੇਰੀ ਪਨੈ ਖਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ, ਪਰਵਤਗਾਰ ਅਪਾਰ ਅਗੰਮ ਬੇਅੰਤ ਤੂੰ, ਜਿੰਨਾ ਪਛਾਤਾ ਸੱਚ ਚੁੰਮਾ ਪੈਰ ਮੂੰਹ, ਉਹਨਾਂ ਦੇ ਚਰਨਾਂ ਤੇ ਨਮਸਕਾਰ ਕਰੀਏ, ਉਹਨਾਂ ਦੇ ਚਰਨ ਚੁੰਮੀਏ ਜਿਨ੍ਹਾਂ ਨੇ ਇਸ ਸੰਸਾਰ ਦੇ ਭਲੇ ਵਾਸਤੇ, ਦੇਸ਼ ਵਾਸਤੇ, ਕੌਮ ਵਾਸਤੇ, ਧਰਮ ਵਾਸਤੇ ਆਪਣਾ ਆਪ ਵਾਰਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਸਰਬੰਸ ਦਾਨੀ, ਪੁੱਤਰਾਂ ਦੇ ਦਾਨੀ, ਦੁਨੀਆਂ ਦੇ ਅੰਦਰ ਵੱਡੇ ਵੱਡੇ ਦਾਨੀ ਹੋਏ ਨੇ, ਕਿਸੇ ਨੇ ਬਸਤਰ ਦਾਨ ਕੀਤੇ, ਕਿਸੇ ਨੇ ਧਰਤੀ ਦਾਨ ਕੀਤੀ, ਕਿਸੇ ਨੇ ਚਾਂਦੀ ਦਾਨ ਕੀਤੀ, ਕਿਸੇ ਨੇ ਸੋਨਾ ਦਾਨ ਕੀਤਾ, ਕਿਸੇ ਨੇ ਹੀਰੇ ਲਾਲ ਦਾਨ ਕੀਤੇ, ਕਿਸੇ ਨੇ ਰਾਜ ਭਾਗ ਵੀ ਦਾਨ ਕੀਤਾ। ਪਰ ਪੁੱਤਰਾਂ ਦੇ ਦਾਨੀ ਕੇਵਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੀ ਹਨ। ਦੋ ਸਾਹਿਬਜ਼ਾਦੇ ਵੱਡੇ ਚਮਕੌਰ ਦੇ ਜੰਗ ਵਿੱਚ ਹੱਥੀਂ ਤੋਰੇ ਤੇ ਅੱਖਾਂ ਦੇ ਸਾਹਮਣੇ ਸ਼ਹੀਦ ਹੋਏ। ਜਿਸ ਵੇਲੇ ਉਸ ਵੇਲੇ ਦਸਮ ਪਾਤਸ਼ਾਹ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਸਰਸਾ ਦੇ ਵਿਛੋੜੇ ਤੇ ਸੱਚੇ ਪਾਤਸ਼ਾਹ ਜੀ ਦਾ ਜੋ ਪਰਿਵਾਰ ਤਿੰਨਾਂ ਹਿੱਸਿਆਂ ਵਿੱਚ ਵੰਡਿਆ ਗਿਆ, ਗੁਰੂ ਕੇ ਮਹਿਲ ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ ਜੀ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਨਾਲ ਪਹਾੜਾਂ ਦੇ ਨਾਲ ਨਾਲ ਹਰਿਦੁਆਰ ਦੇ ਰਸਤੇ ਦਿੱਲੀ ਪਹੁੰਚੇ। ਦਸਮ ਪਾਤਸ਼ਾਹ, ਦੋਵੇਂ ਵੱਡੇ ਸਾਹਿਬਜ਼ਾਦੇ, ਪੰਜ ਪਿਆਰੇ ਤੇ ਸਿੰਘ ਚਮਕੌਰ ਸਾਹਿਬ ਨੂੰ ਵੱਡੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਤੀਸਰੇ ਪਾਸੇ ਅਲੱਗ ਹੋ ਗਏ। ਛੋਟੇ ਸਾਹਿਬਜ਼ਾਦੇ ਸੰਸਾਰ ਦੇ ਅੰਦਰ ਜਿੰਨੇ ਵੀ ਸ਼ਹੀਦ ਹੋਏ ਨੇ, ਉਹਨਾਂ ਵਿੱਚ ਸਭ ਤੋਂ ਛੋਟੀ ਉਮਰ ਸਾਹਿਬਜ਼ਾਦਿਆਂ ਦੀ ਤੇ ਵੱਡੀ ਕੁਰਬਾਨੀ ਹੈ। ਔਰ ਕਾਹਦੇ ਵਾਸਤੇ? ਧਰਮ ਵਾਸਤੇ, ਦੇਸ਼ ਕੌਮ ਵਾਸਤੇ। ਜਿਸ ਵੇਲੇ ਸਰਸਾ ਤੋਂ ਵਿਛੋੜਾ ਪਿਆ ਤੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਅੱਗੇ ਜਾ ਕੇ ਗੰਗੂ ਮਿਲ ਗਿਆ, ਤੇ ਇਹ ਗੰਗੂ ਕਹਿਣ ਲੱਗਾ, ਮਾਤਾ ਜੀ ਤੁਸੀਂ ਮੇਰੇ ਨਾਲ ਖੇੜੀ ਨਗਰ ਚਲੋ। ਉਹ ਸਿਰ ਇਸ ਨਗਰ ਦਾ ਨਾਂ ਖੇੜੀ ਸੀ, ਹੁਣ ਸਹੇੜੀ ਹੈ। ਮਾਤਾ ਜੀ, ਜਿਸ ਵੇਲੇ ਮਾਹੌਲ ਸਹੀ ਹੋਏਗਾ, ਹਾਲਾਤ ਸਹੀ ਹੋਣਗੇ, ਮੈਂ ਆਪ ਜੀਆਂ ਨੂੰ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚਾ ਦਿਆਂਗਾ। ਇਹ ਗੰਗੂ ਆਪਣੇ ਘਰ ਲੈ ਗਿਆ। ਮਾਤਾ ਜੀ ਦੇ ਕੋਲ ਧਨ ਹੈ, ਇਹਦੇ ਮਨ ਵਿੱਚ ਲੋਭ ਆ ਰਿਹਾ ਕਿ ਕਿਸੇ ਢੰਗ ਨਾਲ ਇਹ ਧਨ ਮੇਰੇ ਕੋਲ ਆ ਜਾਵੇ। ਸਭ ਤੋਂ ਪਹਿਲਾਂ ਇਸ ਨੇ ਜੋ ਰਾਤ ਨੂੰ ਮਾਤਾ ਜੀ ਤੇ ਸਾਹਿਬਜ਼ਾਦਿਆਂ ਵਾਸਤੇ ਭੋਜਨ ਬਣਾਉਣਾ ਸੀ, ਉਸ ਭੋਜਨ ਵਿੱਚ ਪਾਉਣ ਵਾਸਤੇ ਜ਼ਹਿਰ ਲਿਆਂਦਾ ਤੇ ਆਪਣੀ ਮਾਂ ਨੂੰ ਕਹਿਣ ਲੱਗਾ ਕਿ ਇਹਨਾਂ ਦੇ ਖਾਣੇ ਵਿੱਚ ਜ਼ਹਿਰ ਪਾ ਦੇ। ਮਾਂ ਕਹਿਣ ਲੱਗੀ, ਵੇ ਗੰਗੂ, ਜੇ ਤੂੰ ਆਹ ਪਾਪ ਕਰਨਾ ਸੀ ਤੇ ਮੇਰੀ ਕੁੱਖ ਤੋਂ ਤੇਰਾ ਜਨਮ ਹੀ ਨਾ ਹੁੰਦਾ, ਮੈਨੂੰ ਬਾਂਝ ਦੀ ਬਿਮਾਰੀ ਲੱਗ ਜਾਂਦੀ, ਮੈਂ ਤੇਰੀ ਮਾਂ ਨਾ ਬਣਦੀ। ਜਿਸ ਘਰ ਤੋਂ ਤੂੰ ਆਪਣਾ ਪਰਿਵਾਰ ਪਾਲਦਾ ਰਿਹਾ, ਇਹ ਗੰਗੂ ਰਸੋਈਆ ਨਹੀਂ ਸੀ, ਕਿਉਂਕਿ ਸੱਚੇ ਪਾਤਸ਼ਾਹ ਜੀ ਦਾ ਸਾਰਾ ਪਰਿਵਾਰ ਅੰਮ੍ਰਿਤਧਾਰੀ ਤੇ ਰਸੋਈਆ ਦੂਜਾ ਕਿਵੇਂ ਹੋ ਸਕਦਾ? ਇਹ ਰਸਤ ਸਮਾਨ ਖਰੀਦ ਕੇ ਲਿਆਉਂਦਾ ਸੀ। ਖੈਰ, ਆਪਣੇ ਪਰਿਵਾਰ ਨੂੰ ਗੁਰੂ ਘਰ ਤੋਂ ਪਾਲਦਾ ਰਿਹਾ। ਇਹਦੀ ਮਾਂ ਕਹਿਣ ਲੱਗੀ, ਆ ਪਾਪ ਕਰਮ ਨਾ ਕਰ, ਪਰ ਮਨ ਦਾ ਲੋਭ ਖਤਮ ਨਹੀਂ ਹੋਇਆ। ਇਹਦੀ ਮਾਂ ਨੇ ਉਹ ਜ਼ਹਿਰ ਖਾਣੇ ਵਿੱਚ ਨਹੀਂ ਪਾਇਆ ਕਿ ਇਹ ਕਰਮ ਮੈਂ ਨਹੀਂ ਹੋਣ ਦੇਣਾ, ਪਰ ਜਿਹੜਾ ਗੰਗੂ ਸੀ ਇਹਦੇ ਅੰਦਰ ਲੋਭ ਦਾ ਐਸਾ ਹਲਕ ਸੀ, ਜਿਵੇਂ ਬਾਣੀ ਵਿੱਚ ਫਰਮਾਨ ਆਉਂਦਾ, ਜਿਉਂ ਕੂਕਰ ਹਰਕਾਇਆ ਧਾਵੈ ਦੈਦ ਸਜਾਏ, ਲੋਭੀ ਜੰਤਨਾ ਜਾਣੇ ਪੱਖ ਅਪੱਖ ਸਭ ਖਾਏ। ਜਿਵੇਂ ਕੂਕਰ ਕੁੱਤਾ ਹਲਕਾ ਹੋ ਜਾਵੇ ਤੇ ਉਹ ਮਾਲਕ ਨੂੰ ਵੀ ਵੱਢਣ ਤੋਂ ਸੰਕੋਚ ਨਹੀਂ ਕਰਦਾ, ਇਸੇ ਤਰ੍ਹਾਂ ਜਿਸ ਨੂੰ ਲੋਭ ਦਾ ਹਲਕ ਹੈ ਉਹ ਲੋਭ ਦੇ ਹਲਕ ਵਿੱਚ ਅੰਨਾ ਹੋ ਜਾਂਦਾ। ਹੁਣ ਇਹਨੇ ਕੀ ਕੀਤਾ? ਗੰਗੂ ਨੇ, ਆਪਣੇ ਅੰਦਰ ਕੀ ਵਿਚਾਰ ਕੀਤੀ ਕਿ ਜਿਹੜਾ ਧਨ ਹੈ ਇਹ ਵੀ ਚਰਾਵਾਂ ਤੇ ਨਾਲੇ ਮੈਂ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਾ ਦਿਆਂ, ਸਰਕਾਰੇ ਦਰਬਾਰੇ ਵੀ ਚੱਲੇਗੀ, ਸਰਕਾਰ ਤੋਂ ਇਨਾਮ ਵੀ ਮਿਲੇਗਾ। ਰਾਤ ਹਨੇਰੇ ਵਿੱਚ ਧਨ ਚੁਰਾ ਕੇ ਬਾਹਰ ਚੋਈ ਵਿੱਚ ਦੱਬ ਆਇਆ ਤੇ ਆਪਣੇ ਆਪ ਨੂੰ ਬਚਾਉਣ ਵਾਸਤੇ ਕੀ ਕਹਿੰਦਾ? ਚੋਰ ਚੋਰ ਚੋਰ, ਜਗਤ ਮਾਤਾ ਜੀ ਧੰਨ ਧੰਨ ਮਾਤਾ ਜੀ ਕਹਿੰਦੇ, ਗੰਗੂ ਬੋਲ ਨਾ, ਰੌਲਾ ਨਾ ਪਾ, ਕੋਈ ਚੋਰ ਇੱਥੇ ਨਹੀਂ ਆਇਆ। ਕੋਈ ਗੱਲ ਨਹੀਂ, ਜੇ ਤੈਨੂੰ ਧੰਨ ਦੀ ਲੋੜ ਸੀ ਤੂੰ ਲੈ ਲਿਆ ਤੇ ਕੋਈ ਗੱਲ ਨਹੀਂ, ਪਰ ਤੂੰ ਆਪਣਾ ਫਰਜ਼ ਪਛਾਣ। ਜੇ ਤੂੰ ਆਪਣਾ ਫਰਜ਼ ਨਿਭਾਵੇਂ ਤੇ ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਆ ਧੰਨ ਦੀ ਕੀ ਗੱਲ ਹੈ? ਦੁਨੀਆਂ ਦਾ ਰਾਜ ਭਾਗ ਉਹ ਸਤਿਗੁਰੂ ਬਖਸ਼ ਦਿੰਦੇ ਹੈ। ਖਿਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ। ਜੇ ਉਹ ਸਤਿਗੁਰੂ ਸਿੱਧੀ ਨਦਰ ਕਰ ਦੇਣ ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ ਉਹਦੀ ਨਦਰ ਹਰਨ ਪਰਨ ਜਾਕਾ ਨੇਤਰ ਫੋਰ, ਤਿਸਕਾ ਮੰਤਰ ਨਾ ਜਾਣੈ ਹੋਰ। ਉਸ ਮਾਲਕ ਦੀ ਨਦਰ ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ। ਉਸ ਵੇਲੇ ਮਾਤਾ ਜੀ ਨੇ ਸਮਝਾਇਆ ਪਰ ਇਹ ਸਮਝਿਆ ਨਹੀਂ, ਇਹ ਮਰਿੰਡੇ ਗਿਆ ਰਾਤ ਰਾਤ। ਜਾਨੀ ਖਾਂ ਤੇ ਮਾਨੀ ਖਾਂ ਰੰਗੜਾ ਨੂੰ ਇਸ ਨੇ ਬੁਲਾ ਕੇ ਤੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਾ ਦਿੱਤਾ। ਏਡਾ ਵੱਡਾ ਇਸ ਨੇ ਕਰਮ ਕੀਤਾ, ਦੁਨੀਆਂ ਮੇ ਆਪਣੇ ਨਾਮ ਕੋ ਬਦਨਾਮ ਕਰ ਗਿਆ। ਦੁਸ਼ਮਣ ਵੀ ਜੋ ਨਾ ਕਰਤਾ ਵੋ ਜੇ ਕਾਮ ਕਰ ਗਿਆ। ਗੁਰੂ ਘਰ ਤੋਂ ਪਰਿਵਾਰ ਪਾਲਣ ਵਾਲੇ ਨੇ ਐਸਾ ਕਰਮ ਕਰ ਦਿੱਤਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੀ ਬਾਣੀ ਵਿੱਚ ਫਰਮਾਨ ਕਰਦੇ ਨੇ ਕਿ ਲੋਭੀ ਬੰਦੇ ਦਾ ਕੋਈ ਗੁਰੂ ਪੀਰ ਨਹੀਂ ਹੁੰਦਾ, ਉਹ ਕਿਸੇ ਦਾ ਵੀ ਸੱਕਾ ਨਹੀਂ। ਬਾਣੀ ਵਿੱਚ ਫਰਮਾਨ ਹੈ, ਹੇ ਲੋਭਾ ਲੰਪਟ ਸੰਗ ਸਿਰ ਮੋਰੈ, ਅਨਕ ਲਹਿਰੀ ਕਲੋਲ ਤੇ ਤਵੰਤ ਜੀਆਂ ਬਹੁ ਪ੍ਰਕਾਰੰ ਅਨਕ ਭਾਂਤ ਬਹੁ ਡੋਲ ਤੇ। ਨੱਚ ਮਿੱਤਰੰ ਨੱਚ ਇਸ਼ਟੰ ਨੱਚ ਬਾਂਧਵ ਨੱਚ ਮਾਤਤਾ ਤਵ ਲਜਿਆ, ਅਕਰਣੰ ਕਰੋਤ ਅਖਾਦ ਖਾਦੰ ਅਸਾਜਿੰ ਸਾਜ ਸਮਝਿਆ। ਨੱਚ ਕਹਿੰਦੇ ਨਾਂ ਨੂੰ, ਨੱਚ ਮਿੱਤਰੰ ਨੱਚ ਇਸ਼ਟੰ ਨੱਚ ਬਾਂਧਵ ਨੱਚ ਮਾਤਤਾ ਤਵ ਲਜਿਆ। ਉਹਦਾ ਉਹ ਨਾ ਮਾਂ ਪਿਓ ਦਾ ਸੱਕਾ, ਨਾ ਭੈਣ ਭਾਈ ਮਿੱਤਰਾਂ ਦੋਸਤਾਂ ਦਾ ਸੱਕਾ, ਉਹਦਾ ਕੋਈ ਇਸ਼ਟ ਨਹੀਂ, ਉਹਦਾ ਕੋਈ ਗੁਰੂ ਪੀਰ ਨਹੀਂ ਜਿਹਦੇ ਅੰਦਰ ਲੋਭ ਦਾ ਹਲਕ ਹੈ। ਐਸੇ ਜਿਹੜੇ ਬੰਦੇ ਨੇ ਨਾ, ਧਰਤੀ ਵੀ ਕਹਿੰਦੀ ਹੈ ਅਕਾਲ ਪੁਰਖ ਵਾਹਿਗੁਰੂ ਮੈਨੂੰ ਐਸੇ ਅਕਿਰਤ ਕਣਾਂ ਦਾ ਭਾਰ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ ਬਾਣੀ ਵਿੱਚ ਅਕਿਰਤ ਕਣਾਂ ਬਾਰੇ ਲਿਖਦੇ ਹੈ, ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ, ਨਾ ਤਿਸ ਭਾਰੇ ਕੋਟਗੜ ਕਰ ਬਾਰ ਦਸੰਦੇ। ਭਾਈ ਸਾਹਿਬ ਕਹਿੰਦੇ ਧਰਤੀ ਦੇ ਉੱਤੇ ਵੱਡੇ ਵੱਡੇ ਪਹਾੜ ਐਂ ਲੱਗਦਾ ਜਿਵੇਂ ਉਹਨਾਂ ਦੀਆਂ ਚੋਟੀਆਂ ਅਸਮਾਨ ਨੂੰ ਛੂੰਹਦੀਆਂ ਨੇ, ਪਰ ਉਹਨਾਂ ਦਾ ਕੋਈ ਭਾਰ ਨਹੀਂ। ਧਰਤੀ ਤੇ ਵੱਡੇ ਵੱਡੇ ਕਿਲੇ, ਵੱਡੇ ਵੱਡੀਆਂ ਬਿਲਡਿੰਗਾਂ, ਘਰ ਬਾਰ ਕਿੰਨੇ ਬਣੇ ਨੇ, ਧਰਤੀ ਨੂੰ ਉਹਨਾਂ ਦਾ ਵੀ ਕੋਈ ਭਾਰ ਨਹੀਂ। ਨਾ ਤਿਸ ਭਾਰੇ ਸਾਇਰਾ ਨਦ ਵਹਾ ਵਹੰਦੇ, ਨਾ ਤਿਸ ਭਾਰੇ ਤਰਵਰਾ ਫਲ ਸੁਫਲ ਫਲੰਦੇ। ਧਰਤੀ ਤੇ ਨਦੀਆਂ ਨਾਲੇ ਦਰਿਆ ਕਿੰਨੇ ਚੱਲਦੇ ਹੈ, ਧਰਤੀ ਤੇ ਸਮੁੰਦਰ ਹੈ ਨਾ, ਇਹ ਨਦੀ ਨਾਲੇ ਦਰਿਆਵਾਂ ਦਾ ਉਹਨੂੰ ਕੋਈ ਭਾਰ ਨਹੀਂ ਲੱਗਦਾ। ਕਿੰਨੀ ਬਨਸਪਤੀ ਹੈ, ਕਿੰਨੇ ਦਰਖਤ ਨੇ ਬਿਰਸ਼ ਫਲਾਂ ਨਾਲ ਲੱਦੇ ਹੋਏ ਨੇ, ਤੇ ਉਹਨਾਂ ਦਾ ਵੀ ਧਰਤੀ ਨੂੰ ਕੋਈ ਭਾਰ ਨਹੀਂ ਲੱਗਦਾ। ਨਾ ਤਿਸ ਭਾਰੇ ਜੀ ਜੰਤ ਅਣਗਣਤ ਫਰੰਦੇ, पारे भुइया किरत घन मंदे हूं मंदे मंदी हूं मंदे। भाई साहब कहंदे अनगंत अनगिनत जी जंत धरती ते फिरदे है, धरती नूं उहनां दा कोई भार नहीं, जे भार है ते भारे भुई अकिरत कण मंदी हूं मंदे। अकिरत कणां दा भार लगदा है, किरत कण कहंदे कीते होए नूं ना जानण वाला। ਉਹ ਗੰਗੂ ਵਰਗੇ ਅਕਿਰਤ ਕਣ ਧਰਤੀ ਤੇ ਧਰਤੀ ਨੂੰ ਭਾਰੇ, ਧਰਤੀ ਕਹਿੰਦੀ ਹੇ ਪਰਮੇਸ਼ਰ ਵਾਹਿਗੁਰੂ ਐਸੇ ਮਨੁੱਖ ਮੇਰੇ ਤੇ ਨਹੀਂ ਰਹਿਣੇ ਚਾਹੀਦੇ। ਕਈ ਵਾਰ ਅਸੀਂ ਜਾਤ ਪਾਤ ਦਾ ਜ਼ਿਕਰ ਕਰਦੇ ਹਾਂ, ਇਹ ਜਿਹੜਾ ਗੰਗੂ ਸੀ ਇਹ ਬ੍ਰਾਹਮਣ ਸੀ, ਪਰ ਇਸ ਦਾ ਭਾਵ ਇਹ ਨਹੀਂ ਕਿ ਸਾਰੇ ਬ੍ਰਾਹਮਣ ਮਾੜੇ ਹੁੰਦੇ ਨੇ, ਨਹੀਂ, ਐਸਾ ਕਦੀ ਸਾਨੂੰ ਸੋਚਣਾ ਨਹੀਂ ਚਾਹੀਦਾ। ਹਰ ਮਜ਼ਹਬ ਦੇ ਵਿੱਚ ਚੰਗੇ ਤੇ ਮਾੜੇ ਮਨੁੱਖ ਹੁੰਦੇ ਨੇ, ਇਸ ਕਰਕੇ ਕਿਸੇ ਦਾ ਜਾਤ ਨਾਲ ਸੰਬੰਧ ਜੋੜ ਕੇ ਸਾਰਿਆਂ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ। ਖੈਰ, ਇਸ ਗੰਗੂ ਨੇ ਐਸਾ ਕਰਮ ਕਰ ਦਿੱਤਾ ਤੇ ਜਾਨੀ ਖਾਂ ਤੇ ਮਾਨੀ ਖਾਂ ਨੂੰ ਮਾਤਾ ਜੀ ਤੇ ਸਾਹਿਬਜ਼ਾਦੇ ਗ੍ਰਿਫਤਾਰ ਕਰਾ ਦਿੱਤੇ ਤੇ ਇਹ ਇਸ ਨਗਰ ਖੇੜੀ ਤੋਂ ਮਰਿੰਡੇ ਨੂੰ ਲੈ ਕੇ ਜਾ ਰਹੇ ਨੇ। ਜਿਸ ਵੇਲੇ ਮਰਿੰਡੇ ਪਹੁੰਚੇ ਉੱਥੇ ਰਾਤ ਰੱਖਿਆ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਤੇ ਉੱਥੋਂ ਫਿਰ ਸਰਹੰਦ ਲੈ ਕੇ ਗਏ। ਸਰਹੰਦ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ। ਇਹ ਠੰਡਾ ਬੁਰਜ ਜਿੱਥੇ ਗਰਮੀਆਂ ਦੇ ਵਿੱਚ ਵੀ ਠੰਡ ਲੱਗਦੀ ਸੀ, ਉੱਥੇ ਮਾਤਾ ਜੀ ਤੇ ਸਾਹਿਬਜ਼ਾਦੇ ਅਕਾਲ ਪੁਰਖ ਦੀ ਰਜ਼ਾ ਨੂੰ ਮੰਨ ਰਹੇ ਨੇ। ਠੰਡ ਹੱਡੀਆਂ ਨੂੰ ਚੀ ਰਹੀ ਹੈ ਤੇ ਮਾਤਾ ਜੀ ਆਪਣੇ ਦੋਹਾਂ ਪੋਤਰਿਆਂ ਨੂੰ ਗੋਦ ਦਾ ਨਿੱਗ ਦੇ ਰਹੇ ਨੇ ਤੇ ਕੀ ਉਚਾਰਨ ਹੋ ਰਿਹਾ, ਜੇ ਸੁਖ ਦੇਹੇ ਤਾਂ ਤੁਝੇ ਅਰਾਦੀ, ਦੁੱਖ ਪੀ ਤੁਝੇ ਤਿਆਈ, ਜੇ ਭੁਖ ਦੇਹੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਇਹ ਗੁਰਮੁਖਾਂ ਦੀ ਅਵਸਥਾ, ਬ੍ਰਹਮ ਗਿਆਨੀਆਂ ਦੀ ਅਵਸਥਾ ਹੈ। ਆਵਤ ਹਰਖ ਨਾ ਜਾਵਤ ਦੁਖਾ, ਨਹਿ ਵਿਆਪੈ ਮਨ ਰੋਗਨੀ, ਸਦਾ ਆਨੰਦ ਗੁਰਪੂਰਾ ਪਾਇਆ, ਤੋ ਉਤਰੈ ਸਗਲ ਬਿਯੋਗਨੀ। ਪ੍ਰਭ ਕੀ ਆਗਿਆ ਆਤਮਹ ਧਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਬਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਆ ਨਿਸ਼ਾਨੀਆਂ ਹਨ ਜੀਵਨ ਮੁਕਤਾਂ ਦੀ। ਉਹਨਾਂ ਵਾਸਤੇ ਹਰਖ ਤੇ ਸੋਗ ਬਰਾਬਰ ਹੈ, ਦੁੱਖ ਤੇ ਸੁਖ ਉਹਨਾਂ ਵਾਸਤੇ ਬਰਾਬਰ ਹੈ। ਉਹ ਸਦਾ ਉਸ ਅਕਾਲ ਪੁਰਖ ਦੀ ਯਾਦ ਵਿੱਚ ਜੁੜੇ ਰਹਿੰਦੇ ਨੇ। ਧੰਨ ਧੰਨ ਮਾਤਾ ਜੀ, ਜਗਤ ਮਾਤਾ, ਮਾਤਾ ਗੁਜਰ ਕੌਰ ਜੀ। ਕਦੀ ਸਮਾਂ ਸੀ ਕਿ ਇਹਨਾਂ ਨੇ ਛੇਵੇਂ ਪਾਤਸ਼ਾਹ ਦੇ ਸਮੇਂ ਨੌਵੇਂ ਪਾਤਸ਼ਾਹ ਮਹਾਰਾਜ ਜੀ ਦੇ ਪਿਤਾ ਸਤਿਗੁਰੂ ਮੀਰੀ ਪੀਰ ਦੇ ਮਾਲਕ ਛੇਵੇਂ ਪਾਤਸ਼ਾਹ ਤੇ ਛੋਟੀ ਉਮਰ ਵਿੱਚ ਆਪ ਜੀ ਦੇ ਆਨੰਦ ਕਾਰਜ ਹੋਏ ਨੌਵੇਂ ਪਾਤਸ਼ਾਹ ਜੀ ਦੇ ਨਾਲ ਤੇ ਉਸ ਵੇਲੇ ਤੋਂ ਵੀ ਪਹਿਲਾਂ ਵੀ ਜਨਮਾਂ ਜਨਮਾਂ ਦੀ ਭਗਤੀ ਤੇ ਉਸ ਵੇਲੇ ਤੋਂ ਵੀ ਕਿਵੇਂ ਰਜਾ ਵਿੱਚ ਰਾਜੀ ਰਹੇ ਨੇ। ਨੌਵੇਂ ਪਾਤਸ਼ਾਹ ਮਹਾਰਾਜ ਬਾਬੇ ਬਕਾਲੇ 26 ਸਾਲ 9 ਮਹੀਨੇ 13 ਦਿਨ ਇੱਕ ਜਗ੍ਹਾ ਬੈਠ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਅਰਾਧਨਾ ਕਰਦੇ ਨੇ ਤੇ ਆਪ ਜੀ ਮਾਤਾ ਜੀ ਭਾਵ ਦਰਵਾਜੇ ਦੇ ਬਾਹਰ ਉਸੇ ਤਰ੍ਹਾਂ ਆਪ ਜੀ ਵੀ ਉਸ ਮਾਲਕ ਦੀ ਭਗਤੀ ਤੇ ਸਿਮਰਨ ਵਿੱਚ ਜੁੜੇ ਰਹੇ। ਦਸਮ ਪਾਤਸ਼ਾਹ ਮਹਾਰਾਜ ਦਾ ਬਚਨ ਹੁੰਦਾ ਨਾ, ਤਾਤ ਮਾਤ ਅਲੱਖ ਅਰਾਧਾ ਬਹੁਬਤ ਜੋਗ ਸਾਧਨਾ ਸਾਧਾ ਤਿੰਨ ਜੋ ਕਰੀ ਇਲਾਕੀ ਸੇਵਾ ਤਾਤੇ ਭੈ ਪ੍ਰਸੰਨ ਗੁਰਦੇਵ। 26 ਸਾਲ 9 ਮਹੀਨੇ 13 ਦਿਨ ਬਾਬੇ ਬਕਾਲੇ ਬੈਠ ਕੇ ਅਕਾਲ ਪੁਰਖ ਦੀ ਬੰਦਗੀ ਇੱਕ ਜਗ੍ਹਾ ਬੈਠ ਕੇ ਕੀਤੀ ਮੇਰੇ ਨੌਵੇਂ ਸਤਿਗੁਰੂ ਨੇ ਤੇ ਜਗਤ ਮਾਤਾ ਜੀ ਵੀ ਆਪਣੇ ਪਤੀ ਸਤਿਗੁਰੂ ਦੇ ਦਰਵਾਜੇ ਤੇ ਬੈਠ ਕੇ ਸੇਵਾ ਸਿਮਰਨ ਚ ਜੁੜੇ ਰਹੇ। ਸਮਾਂ ਆਇਆ ਜਦੋਂ ਦਸਮ ਪਾਤਸ਼ਾਹ ਮਹਾਰਾਜ ਜੀ ਦੇ ਸਰੀਰ ਦੀ ਉਮਰ ਅਜੇ 9 ਸਾਲ ਪੂਰੇ ਨਹੀਂ ਸੀ, ਅਜੇ 9 ਸਾਲ ਪੂਰੇ ਨਹੀਂ ਸੀ ਹੋਏ ਤੇ ਉਸ ਵੇਲੇ ਤਿਲਕ ਜੰਜੂ ਦੀ ਰਾਖੀ ਵਾਸਤੇ ਧਰਮ ਵਾਸਤੇ ਨੌਵੇਂ ਪਾਤਸ਼ਾਹ ਦਿੱਲੀ ਨੂੰ ਚੱਲੇ ਨੇ ਤੇ ਨੌਵੇਂ ਪਾਤਸ਼ਾਹ ਮਹਾਰਾਜ ਦੇ ਮਾਤਾ ਜੀ ਦਸਮ ਪਾਤਸ਼ਾਹ ਦੇ ਦਾਦੀ ਮਾਤਾ ਜੀ ਮਾਤਾ ਨਾਨਕੀ ਜੀ ਆਪਣੀ ਅੱਖਾਂ ਨਾਲ ਦੇਖ ਰਹੇ ਨੇ। ਧੰਨ ਧੰਨ ਮਾਤਾ ਗੁਜਰ ਕੌਰ ਜੀ ਆਪਣੇ ਪਤੀ ਸਤਿਗੁਰੂ ਨੂੰ ਹੱਥੀ ਤੋਰ ਰਹੇ ਨੇ। ਦੇਖਿਆ ਜਾਵੇ ਛੋਟੀ ਉਮਰ ਜਦੋਂ ਕਿਸੇ ਦੀ ਹੋਵੇ ਨਾ ਉਸ ਵੇਲੇ ਉਹਨੂੰ ਪਿਤਾ ਦੇ ਸਾਏ ਦੀ ਲੋੜ ਹੈ ਤੇ ਜਦੋਂ ਕੋਈ ਪਿਤਾ ਬਣਦਾ ਹੈ ਨਾ ਉਸ ਵੇਲੇ ਆਸਾਂ ਪੁੱਤਰਾਂ ਤੇ ਹੁੰਦੀਆਂ ਨੇ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਕ ਪਾਸੇ ਛੋਟੀ ਉਮਰ ਚ ਪਿਤਾ ਨੂੰ ਤੋਰਿਆ ਤੇ ਪਿਤਾ ਹੋ ਕੇ ਤੇ ਪੁੱਤਰਾਂ ਨੂੰ ਹੱਥੀ ਤੋਰਿਆ ਤੇ ਜਦੋਂ ਆਪਣੇ ਪਿਤਾ ਨੂੰ ਤੋਰ ਰਹੇ ਨੇ ਤੇ ਜਗਤ ਮਾਤਾ ਮਾਤਾ ਗੁਜਰ ਕੌਰ ਜੀ ਉਸ ਵੇਲੇ ਵੀ ਅਕਾਲ ਪੁਰਖ ਦੇ ਭਾਣੇ ਨੂੰ ਮੰਨ ਰਹੇ ਨੇ। ਪਤੀ ਸਤਿਗੁਰੂ ਤੋਰਿਆ ਆਨੰਦਪੁਰ ਸਾਹਿਬ ਦੇ ਜੰਗ ਦੇਖੇ, ਪਰਿਵਾਰ ਦਾ ਵਿਛੋੜਾ ਦੇਖਿਆ ਮਾਤਾ ਜੀ ਨੇ, ਇਹ ਵੱਡੇ ਵੱਡੇ ਪਹਾੜ ਜਿੰਨੇ ਦੁੱਖ ਝੱਲੇ ਤੇ ਅੱਜ ਪਤਾ ਹੈ ਕਿ ਇੱਥੇ ਜੋ ਭਾਣਾ ਵਰਤਣਾ ਹੈ ਮਾਤਾ ਜੀ ਨੂੰ ਪਤਾ ਹੈ। ਪਰ ਮਾਤਾ ਜੀ ਅਰਦਾਸ ਕਰਦੇ ਅਕਾਲ ਪੁਰਖ ਅੱਗੇ, ਉਸ ਵਾਹਿਗੁਰੂ ਦੀ ਰਜਾ ਵਿੱਚ ਰਾਜੀ ਨੇ, ਆਪਣੇ ਦੋਹਾਂ ਪੋਤਰਿਆਂ ਨੂੰ ਗੋਦ ਦਾ ਨਿੱਘ ਦਿੰਦਿਆਂ ਹੋਇਆਂ ਤੇ ਮਾਤਾ ਜੀ ਕਹਿੰਦੇ ਨੇ, ਐ ਮੇਰੇ ਸੋਹਣੇ ਲਾਲ ਦੇ ਲਾਲ, ਅਕਾਲ ਪੁਰਖ ਵਾਹਿਗੁਰੂ ਨੇ ਜਿਸ ਕਾਰਜ ਵਾਸਤੇ ਤੁਹਾਨੂੰ ਸੰਸਾਰ ਤੇ ਭੇਜਿਆ ਉਹ ਸਮਾਂ ਆ ਗਿਆ ਕਿ ਧਰਮ ਵਾਸਤੇ ਤੁਹਾਡਾ ਤਨ, ਤੁਹਾਡੇ ਸਰੀਰ, ਤੁਹਾਡੇ ਪ੍ਰਾਣ ਜਿਹੜੇ ਨੇ ਉਹ ਕੁਰਬਾਨ ਹੋਣਗੇ। ਕਿਉਂਕਿ ਮਾਤਾ ਜੀ ਬ੍ਰਹਮ ਗਿਆਨੀ ਨੇ, ਬ੍ਰਹਮ ਗਿਆਨੀ ਜੋ ਸਮਾਂ ਪਿੱਛੇ ਨਿਕਲ ਚੁੱਕਿਆ ਹੈ ਜਿਸ ਨੂੰ ਭੂਤ ਕਾਲ ਕਹਿੰਦੇ ਹੈ ਉਹ ਵੀ ਉਹਨਾਂ ਦੇ ਸਾਹਮਣੇ ਹੈ। ਕੇਵਲ ਵਰਤਮਾਨ ਹੀ ਨਹੀਂ, ਜੋ ਸਮਾਂ ਨਿਕਲ ਚੁੱਕਿਆ ਉਹ ਵੀ ਸਾਹਮਣੇ ਹੈ, ਤੇ ਜਿਹੜਾ ਆਉਣ ਵਾਲਾ ਭਵਿੱਖ ਹੈ, ਫਿਊਚਰ ਹੈ, ਉਹ ਵੀ ਸਾਹਮਣੇ ਕੀ ਹੋਣਾ। ਇਸੇ ਕਰਕੇ ਗੁਰੂ ਕੇ ਮਹਿਲ ਮਾਤਾ ਜੀਤ ਕੌਰ ਜੀ ਨੇ ਆਉਣ ਵਾਲਾ ਜਦੋਂ ਸਮਾਂ ਦੇਖਿਆ ਕਿ ਸਰਸਾ ਤੇ ਕਿਵੇਂ ਵਿਛੋੜਾ ਪੈ ਰਿਹਾ, ਕਿਵੇਂ ਚਮਕੌਰ ਸਾਹਿਬ ਦਾ ਯੁੱਧ ਹੋ ਰਿਹਾ, ਸਾਹਿਬਜ਼ਾਦੇ ਸ਼ਹੀਦ ਹੋ ਰਹੇ, ਸਿੰਘ ਸ਼ਹੀਦ ਹੋ ਰਹੇ ਨੇ, ਤੇ ਵੱਡੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਸਰਹੰਦ ਕਿਵੇਂ ਸ਼ਹਾਦਤ ਦਾ ਜਾਮ ਪੀ ਰਹੇ ਨੇ, ਤੇ ਗੁਰੂ ਕੇ ਮਹਿਲ ਮਾਤਾ ਜੀਤ ਕੌਰ ਜੀ ਨੇ ਦਸੂ ਪਾਤਸ਼ਾਹ ਤੋਂ ਆਗਿਆ ਲੈ ਲਈ, ਸੱਚੇ ਪਾਤਸ਼ਾਹ ਮੈਨੂੰ ਆਗਿਆ ਦਿਓ, ਮੈਂ ਇਸ ਪੰਜ ਪੁੱਤ ਸ੍ਰੀ ਨੂੰ ਤਿਆਗ ਕਰਨਾ ਚਾਹੁੰਦੀ ਹਾਂ, ਤਿਆਗ ਦੇਣਾ ਚਾਹੁੰਦੀ, ਕਿਉਂਕਿ ਉਸ ਅਵਸਥਾ ਦੇ ਉਹ ਮਾਲਕ ਕਿ ਆਉਣਾ ਭਵਿੱਖ ਕਿਸ ਤਰ੍ਹਾਂ ਦਾ। ਦੁਨੀਆਂ ਦੇ ਅੰਦਰ ਬੜੀਆਂ ਬੜੀਆਂ ਹੋਰ ਹੀ ਮਤਾਵਾਂ ਜਿਨ੍ਹਾਂ ਨੇ ਕਮਾਈ ਕੀਤੀ ਹੋਏਗੀ, ਲੇਕਿਨ ਇੱਕ ਮਾਤਾ ਗੁਜਰ ਕੌਰ ਜੀ ਦੀ ਹੀ ਕਮਾਈ ਸੀ ਜਿਹੜੇ ਦਸੂ ਪਾਤਸ਼ਾਹ ਦੇ ਮਾਤਾ ਜੀ ਬਣ ਸਕਦੇ ਸਨ। ਔਰ ਉਹਨਾਂ ਨੂੰ ਪਤਾ ਹੈ ਕਿ ਇਹ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਹੈ। ਥੋੜਾ ਧਿਆਨ ਹੋਰ ਪਿੱਛੇ ਲੈ ਕੇ ਜਾਈਏ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਸਪੁੱਤਰੀ ਬੀਬੀ ਭਾਨੀ ਜੀ, ਉਹਨਾਂ ਨੂੰ ਅਸੀਂ ਮਾਤਾ ਭਾਨੀ ਜੀ ਕਹਿ ਕੇ ਵੀ ਨਮਸਕਾਰ ਕਰਨੇ ਹਾਂ। ਉਹ ਗੁਰੂ ਅਮਰਦਾਸ ਮਹਾਰਾਜ ਜੀ ਦੀ ਸਪੁੱਤਰੀ ਹੈ ਤੇ ਗੁਰੂ ਰਾਮਦਾਸ ਮਹਾਰਾਜ ਜੀ ਉਹਨਾਂ ਦੇ ਉਹ ਮਹਿਲ ਨੇ, ਤੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਹ ਮਾਤਾ ਜੀ ਨੇ, ਤੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਉਹ ਦਾਦੀ ਜੀ ਨੇ। ਬੀਬੀ ਭਾਨੀ ਜੀ ਦੀ ਸੇਵਾ, ਮਾਤਾ ਭਾਨੀ ਜੀ ਦੀ ਸੇਵਾ, ਹੁਣ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਸੇਵਾ ਕਰਦੇ ਹੈ ਤੇ ਬੀਬੀ ਭਾਨੀ ਜੀ ਕਹਿ ਕੇ ਸੰਗਤਾਂ ਸੀਸ ਚੁਕਾਉਂਦੀਆਂ, ਗੁਰੂ ਅਮਰਦਾਸ ਮਹਾਰਾਜ ਜੀ ਉਹਨਾਂ ਦੀ ਸੇਵਾ ਤੋਂ ਪ੍ਰਸੰਨ ਜਦੋਂ ਹੋਏ ਤੇ ਕਿਹਾ, ਬੇਟੀ ਤੂੰ ਜੋ ਮੰਗਣਾ ਮੰਗ ਲੈ, ਇਸ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਤੂੰ ਜੋ ਮੰਗਣਾ ਮੰਗ ਲੈ। ਉਹ ਇੰਨੀ ਸੇਵਾ ਕਰਦੇ ਸਨ, ਇੰਨਾ ਭਜਨ ਕਰਦੇ ਸਨ, ਬਿਰਧ ਸਰੀਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ, ਤੇ ਜਿਸ ਵੇਲੇ ਇਸ਼ਨਾਨ ਕਰਾ ਰਹੇ ਨੇ ਤੇ ਚੌਂਕੀ ਦਾ ਜਿਹੜਾ ਪਾਵਾ ਸੀ ਟੁੱਟ ਗਿਆ ਤੇ ਥੱਲੇ ਹੱਥ ਕਰ ਦਿੱਤਾ, ਕਈ ਇਤਿਹਾਸਾਂ ਚ ਆਪਣਾ ਪੈਰ ਕਰ ਦਿੱਤਾ, ਉਹ ਜਿਹੜਾ ਟੁੱਟਿਆ ਹੋਇਆ ਪਾਵਾ ਤਿੱਖਾ ਖੁੱਭਿਆ ਤੇ ਖੂਨ ਚੱਲਿਆ, ਤੇ ਮੇਰੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਐਸੀ ਭਾਵਨਾ ਦੇਖ ਕੇ ਪ੍ਰਸੰਨ ਹੋਏ ਤੇ ਕਿਹਾ ਸੀ ਵੀ ਜੋ ਮੰਗਣਾ ਮੰਗ ਲੈ, ਇਹ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਸਾਰੀਆਂ ਬਖਸ਼ਾਂ ਨੇ, ਸਾਚੇ ਸਹਿਬਾ ਕਿਆ ਨਹੀਂ ਕਰ ਤੇਰਾ, ਕਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹੇ ਸੋ ਭਾਵੇ, ਸਾਰੀਆਂ ਬਖਸ਼ਾਂ ਪਰ ਮਿਲਦੀਆਂ ਕਿਸ ਨੂੰ ਹੈ, ਜਿਸ ਦੇਹੇ ਸੋ ਭਾਵੇ, ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੇ ਤਿਸ ਦੇ। ਤੇ ਬੀਬੀ ਭਾਨੀ ਜੀ ਨਾਮ ਜਪ ਕੇ ਉਸ ਅਵਸਥਾ ਦੇ ਮਾਲਕ ਹਨ, ਭਾਵ ਬ੍ਰਹਮ ਗਿਆਨੀ ਹਨ। ਉਹਨਾਂ ਨੇ ਦੇਖਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਜਿਹੜੇ ਪੰਜਵੇਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ, ਉਹਨਾਂ ਨੂੰ ਤੱਤੀ ਲੋਹ ਤੇ ਬਿਠਾਇਆ ਜਾਣਾ, ਗਰਮ ਰੇਟ ਦੇ ਕੜਛੇ ਸੀਸ ਚ ਪੈਣੇ ਹੈ। ਛੇਵੇਂ ਪਾਤਸ਼ਾਹ ਨੂੰ ਜੰਗ ਕਰਦਿਆਂ ਦੇਖਿਆ ਨੌਵੇਂ ਪਾਤਸ਼ਾਹ ਨੂੰ ਦਿੱਲੀ ਜਾ ਕੇ ਸ਼ਹਾਦਤ ਦਿੰਦਿਆਂ ਦੇਖ ਰਹੇ ਨੇ, ਦਸਵ ਪਾਤਸ਼ਾਹ ਮਰਦੇ ਧਰਮ ਯੁੱਧ ਦੇਖ ਰਹੇ ਨੇ, ਸਰਸਾ ਦਾ ਵਿਛੋੜਾ ਦੇਖਿਆ, ਚਮਕੌਰ ਸਾਹਿਬ ਦਾ ਜੰਗ ਦੇਖ ਰਹੇ ਨੇ, ਦਸਵ ਪਾਤਸ਼ਾਹ ਜੀ ਨੂੰ ਮਾਛੀਵਾਲਾ ਸਾਹਿਬ ਦੇ ਜੰਗਲਾਂ ਵਿੱਚ ਦੇਖਿਆ, ਜਦੋਂ ਨਾ ਚਰਨਾਂ ਵਿੱਚ ਜੋੜਾ, ਨਾ ਪਾਸ ਘੋੜਾ, ਨਾ ਸੀਸ ਤੇ ਤਾਜ, ਨਾ ਹੱਥ ਵਿੱਚ ਬਾਜ ਹੈ, ਜਾਮਾ ਲੀਰੋ ਲੀਰ ਹੈ ਤੇ ਚਰਨਾਂ ਚੋਂ ਖੂਨ ਸਿਮ ਰਿਹਾ। ਵੱਡੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇਖੀ ਸਰਹੰਦ, ਚਮਕੌਰ ਸਾਹਿਬ ਦੇ ਜੰਗ ਚ ਦੇਖਿਆ ਵੱਡੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਹੁੰਦਿਆਂ ਤੇ ਛੋਟਿਆਂ ਨੂੰ ਸਰਹੰਦ, ਤੇ ਉਸ ਵੇਲੇ ਬੀਬੀ ਭਾਨੀ ਜੀ ਨੇ ਕੀ ਮੰਗਿਆ ਸੀ ਕਿ ਸੱਚੇ ਪਾਤਸ਼ਾਹ ਕਿਸੇ ਹੋਰ ਕੋਲੋਂ ਇਹ ਝੱਲੇ ਨਹੀਂ ਜਾਣੇ ਦੁੱਖ। ਆਮ ਤੁਸੀਂ ਦੇਖੋ ਦੁਨੀਆਂ ਦੇ ਉੱਤੇ ਬਾਵਾਂ ਕੀ ਮੰਗਦੀਆਂ ਨੇ, ਆਪਣੀ ਕੁੱਲ ਵਾਸਤੇ ਰਾਜ ਭਾਗ ਸੁੱਖ ਮੰਗਦੀਆਂ ਨੇ ਕਿ ਮੇਰੀ ਕੁੱਲ ਦੇ ਕਿਸੇ ਪਰਿਵਾਰ ਦੇ ਜੀ ਨੂੰ ਕੰਡਾ ਵੀ ਨਾ ਚੁੱਭੇ। ਪਰ ਧੰਨ ਮਾਤਾ ਭਾਨੀ ਜੀ, ਬੀਬੀ ਭਾਨੀ ਜੀ ਨੇ ਮੰਗਿਆ ਸੱਚੇ ਪਾਤਸ਼ਾਹ ਇਹ ਸਾਰੇ ਮੇਰੀ ਝੋਲੀ ਵਿੱਚ ਪਾ ਦੋ, ਹੋਰ ਕਿਸੇ ਕੋਲੋਂ ਨਹੀਂ ਚਲੇ ਜਾਣਾ। ਉਹਨਾਂ ਦੇਖ ਲਿਆ ਸੀ ਸਾਰਾ, ਕੋਈ ਲਾਲਚ ਜਾ ਕੇ ਗੱਦੀ ਨਹੀਂ ਸੀ ਮੰਗ ਰਹੇ, ਨਹੀਂ, ਮਾਤਾ ਭਾਨੀ ਜੀ ਨੇ ਵੀ ਉਸ ਵੇਲੇ ਦੇਖਿਆ ਸਭ ਕੁਛ। ਤੇ ਅੱਜ ਮਾਤਾ ਗੁਜਰ ਕੌਰ ਜੀ, ਜਗਤ ਮਾਤਾ ਜੀ ਨੂੰ ਪਤਾ ਹੈ, ਸਿਰਫ ਅੱਜ ਹੀ ਨਹੀਂ ਪਤਾ, ਪਹਿਲਾਂ ਤੋਂ ਪਤਾ ਹੈ ਕਿ ਇਸ ਪਰਿਵਾਰ ਦੀਆਂ ਸੰਸਾਰ ਦੇ ਭਲੇ ਵਾਸਤੇ, ਦੇਸ਼ ਕੌਮ ਧਰਮ ਵਾਸਤੇ ਮੇਰੇ ਪਰਿਵਾਰ ਦੀਆਂ ਕਿੰਨੀਆਂ ਕੁਰਬਾਨੀਆਂ ਹੋਣੀਆਂ ਨੇ। ਤੇ ਮਾਤਾ ਜੀ ਪਲ ਪਲ ਤੇ ਉਸ ਵਾਹਿਗੁਰੂ ਦੀ ਰਜ਼ਾ ਨੂੰ ਮੰਨ ਰਹੇ ਨੇ। ਤੇ ਅੱਜ ਆਪਣੇ ਪੋਤਰਿਆਂ ਨੂੰ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਗੋਦ ਚ ਬਿਠਾ ਕੇ ਕਹਿ ਰਹੇ ਨੇ, ਐ ਮੇਰੇ ਸੋਹਣੇ ਲਾਲ ਦੇ ਲਾਲ, ਜਿਸ ਕਾਰਜ ਵਾਸਤੇ ਤੁਸੀਂ ਇਸ ਸੰਸਾਰ ਤੇ ਆਇਓ, ਅਕਾਲ ਪੁਰਖ ਵਾਹਿਗੁਰੂ ਨੇ ਤੁਹਾਨੂੰ ਭੇਜਿਆ, ਉਹ ਸਮਾਂ ਆ ਗਿਆ। ਧਰਮ ਦੀ ਖਾਤਰ ਤੁਹਾਨੂੰ ਕੁਰਬਾਨੀਆਂ ਦੇਣੀਆਂ ਪੈਣੀਆਂ। ਇਹ ਸਰੀਰ, ਇਹ ਪ੍ਰਾਣ ਤੁਹਾਡੇ ਧਰਮ ਦੇ ਲੇਖੇ ਲੱਗਣਗੇ। ਤੇ ਉਸ ਵੇਲੇ ਦੋਹਾਂ ਨੇ ਉੱਪਰ ਨੂੰ ਮੁੱਖ ਕਰਕੇ ਦਾਦੀ ਮਾਤਾ ਨੂੰ ਕੀ ਕਿਹਾ, ਧਨ ਭਾਗ ਹਮਰੇ ਹੈ ਮਾਈ, ਧਰਮ ਹੇਤ ਤਨ ਜੇ ਕਰ ਜਾਈ। ਐ ਦਾਦੀ ਮਾਤਾ, ਸਾਡੇ ਧਨ ਭਾਗ ਹੋਣਗੇ ਜੇਕਰ ਇਹ ਸਾਡੇ ਤਨ, ਸਾਡੇ ਪ੍ਰਾਣ ਧਰਮ ਦੇ ਲੇਖੇ ਲੱਗ ਜਾਣਗੇ। ਸਾਡੇ ਧਨ ਭਾਗ ਨੇ, ਵੱਡੇ ਭਾਗ ਨੇ। ਮਾਤਾ ਜੀ ਨੂੰ ਕੋਈ ਸ਼ੰਕਾ ਨਹੀਂ, ਭਰੋਸਾ ਹੈ ਪਿਆਰਿਓ ਆਪਣੇ ਇਹਨਾਂ ਸੋਹਣਿਆਂ ਪੋਤਰਿਆਂ ਤੇ ਕਿ ਦੁਨੀਆਂ ਦੀ ਕੋਈ ਵੀ ਤਾਕਤ ਇਹਨਾਂ ਨੂੰ ਡੁਲਾ ਨਹੀਂ ਸਕਦੀ, ਦੁਨੀਆਂ ਦੀ ਕੋਈ ਵੀ ਤਾਕਤ ਇਹਨਾਂ ਨੂੰ ਡੁਲਾ ਨਹੀਂ ਸਕਦੀ। ਇਹ ਕਿਸ ਗੁਰੂ ਦੇ ਪੋਤਰੇ ਨੇ, ਇਹ ਕਿਸ ਗੁਰੂ ਦੇ ਪੋਤਰੇ ਨੇ, ਕਿਸ ਗੁਰੂ ਦੇ ਸਾਹਿਬਜ਼ਾਦੇ ਨੇ, ਕਿਹੜੀ ਤਾਕਤ ਹੈ ਜਿਹੜੀ ਇਹਨੂੰ ਡੁਲਾ ਦੇਗੀ। ਭਰੋਸਾ ਹੈ ਮਾਤਾ ਜੀ, ਮਾਤਾ ਜੀ ਐਸੇ ਪਿਆਰ ਦੇ ਬਚਨ ਕਰ ਰਹੇ ਨੇ ਕਿ ਆ ਸਮਾਂ, ਔਰ ਤੁਹਾਡਾ ਤਨ, ਤੁਹਾਡੇ ਸਰੀਰ, ਤੁਹਾਡੇ ਪ੍ਰਾਣ ਲੇਖੇ ਲੱਗਣਗੇ। ਸਾਹਿਬਜ਼ਾਦੇ ਕਹਿੰਦੇ, ਧਨ ਭਾਗ ਹਮਰੇ ਹੈ ਮਾਈ, ਧਰਮ ਹੇਤ ਤਨ ਜੇ ਕਰ ਜਾਏ। ਇਤਿਹਾਸ ਵਿੱਚ ਆਉਂਦਾ ਹੈ कि माता जी ते साहिबजादे कोई बस्तर नहीं, कुछ खादा पीता नहीं, पर अकाल पुरख दी रजा विच चढ़दी कला विच ने केवल ते केवल बाबा मोती राम मेहरा इतिहासकार लिखदे कि यह हिंदू कैदियों का भोजन बनाउंदा सी, हो तो बाहरों कोई आ नहीं सी सकदा। जदों इन्हू पता लगा कि सच्चे पातशाह जी दे माता जी ते साहिबजादे ठंडे बुरज विच बंद ने, इन्हें अपने मन नाल विचार कीती, मोती राम तैनू सेवा दा समा मिलिया, गुरु घर दा श्रद्धालु ते तू किसे तरह भी सेवा कर, चाहे तैनू इस सेवा वास्ते ये जीवन देना पए, प्राण देने पैण। पता है जदों सूबे नू पता लगा ते ए मेरे नाल की करेगा, मेरे परिवार नाल की होएगा, पता है। और इतिहासकार भी लिखते है कि जदों सूबे नू पता लगा कि इन्हें साहिबजादे दुध पियाया ते इस सूबे ने बाबा मोती राम ते दे परिवार नू कुल विच पीट दिता सी, इतिहास विच आउंदा है। उस शहीद नू असी भुल चुके हैं, बाबा मोती राम मेहरा जी दी इन्नी वड्डी कुरबानी, हुण उन्नू पता है कि मेरे ते मेरे परिवार नाल की बीतनी है, पर विचार करदा है संसार ते सदा नहीं रहना, क्यों ना जीवन लेखे विच लग जावे ते मैं इस समय कुछ भी होवे किसे ढंग नाल मैं सेवा करा, मेरा जाना भी सफला हो जाएगा। क्या जाना किब मरेंगे, कैसा मरना होए, जेकर साहब मनो ना विसरे ता सहला मरना होए, मरने ते जगत डरे जीव्या लोड़े सब कोए, गुर प्रसादी जीवत मरे हुक्मै बूझै सोए, नानक ऐसी मरनी जो मरे ता सद जीवन होए। संसार च पूरा दे पूर आउंदे आ, पूरा दे पूर जा रहे ने, पर मरण दी जाच किसे विरले नू आई है प्यारियो। जिन्हां ने अपना जीवन गुरु लेखे लाया ते धन बाबा मोती राम मेहरा अपने प्राण तली ते धर के फैसला करदा, मैं सेवा करनी करनी है, चाहे मैं रहा मेरा परिवार रहे ना रहे, मैं रहा जा ना रहा कोई गल, इहदे घर विच गौ सी, गौ दा दुध चोया, इस सूबे की कैद कोई अन्न नहीं मैं उन्होंने जाके देना, यह माड़ा अन्न घर गौ का दुध चो के लियाया ते किसी ढंग नाल इस बुरज के अंदर पहुंचया, चाहे कमंद ला के पहुंचया, चाहे पहरेदार लाज दे के पहुंचे, किसी ढंग नाल अंदर पहुंचया। ते जद अंदर पहुंचया ते माता जी ते साहिबजादियां दे कोल ए दुध रखिया, माता जी मैं मोती राम तुहाडा सेवक हां ते आ सेवा प्रवान करो, दुध दी सेवा कीती दुध छकाउण दी। माता जी तो आशीषां लईयां मोती राम ने, ते वापस आया ते साहिबजादे हुण माता जी दी गोद विच, ते जिस वेले सवेर होई ते सूबे दे अहलकार ते सिपाही आ धमके, माता जी साहिबजादे नूं असीं सूबे दी कचहरी लैके जाणा है, ਮਾਤਾ ਜੀ ਨੇ ਦੋਹਾਂ ਸਾਹਿਬਜ਼ਾਦਿਆਂ ਨੂੰ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਹੁਣ ਤੋਰਿਆ। ਮਾਤਾ ਜੀ ਨੂੰ ਫਤਿਹ ਬੁਲਾਈ, ਮਾਤਾ ਜੀ ਨੇ ਘੁੱਟ ਕੇ ਛਾਤੀ ਨਾਲ ਲਾਇਆ, ਪਿਆਰ ਦਿੱਤਾ, ਐ ਮੇਰੇ ਸੋਹਣੇ ਲਾਲ ਦੇ ਲਾਲ ਜਾਓ ਚੜ੍ਹਦੀ ਕਲਾ ਵਿੱਚ ਰਹਿਣਾ। ਜਦੋਂ ਜਾ ਰਹੇ ਨੇ ਨਾ ਤੇ ਐਨਕਾਰ ਤੇ ਸਿਪਾਹੀ ਸਾਹਿਬਜ਼ਾਦਿਆਂ ਨੂੰ ਕਹਿੰਦੇ ਨੇ ਵੀ ਦੇਖੋ ਇਹ ਜਿਹੜਾ ਸੂਬਾ ਸਰਹੰਦ ਹੈ ਨਾ ਬੜਾ ਚੰਗਾ ਬੰਦਾ ਹੈ, ਜਦੋਂ ਅਸੀਂ ਕਚਹਿਰੀ ਅੰਦਰ ਜਾਣਾ ਅਸੀਂ ਝੋਕੇ ਸਤ ਸਲਾਮਾਂ ਕਰਦੇ ਹਾਂ ਤੁਸੀਂ ਵੀ ਕਰਿਓ। ਤੇ ਸਾਹਿਬਜ਼ਾਦੇ ਕਹਿੰਦੇ ਹਮਨੇ ਸੱਚੇ ਪਾਤਸ਼ਾਹ ਕੋ ਸਲਾਮ ਕੀਆ ਔਰ ਕਿਸੀ ਕੋ ਨਹੀਂ ਕਰਤੇ। ਕਹਿੰਦੇ ਅਸੀਂ ਸਿਰ ਝੁਕਾਉਂਦੇ ਆ ਸੱਚੇ ਪਾਤਸ਼ਾਹ ਨੂੰ, ਹੋਰ ਕਿਸੇ ਨੂੰ ਨਹੀਂ ਝੁਕਾਉਂਦੇ, ਕਿਉਂਕਿ ਗੁਰੂ ਕੇ ਪਿਆਰਨ ਹੁਕਮ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ। ਸਾਹਿਬਜ਼ਾਦੇ ਕਹਿੰਦੇ ਹਮਨੇ ਸੱਚੇ ਪਾਤਸ਼ਾਹ ਕੋ ਸਲਾਮ ਕੀਆ ਔਰ ਕਿਸੀ ਕੋ ਨਹੀਂ ਕਰਤੇ। ਅੱਗੇ ਲੈ ਕੇ ਗਏ ਨੰਗੀਆਂ ਤਲਵਾਰਾਂ ਬਰਛੇ ਜਿਨ੍ਹਾਂ ਦੀ ਛਾਂ ਥੱਲਿਓਂ ਦੀ ਅੱਗੇ ਲੈ ਕੇ ਜਾਂਦੇ ਐ ਵੀ ਇਹ ਭੈ ਭੀਤ ਹੋ ਜਾਣ, ਇਹ ਡਰ ਜਾਣ। ਪਰ ਜਿਨ੍ਹਾਂ ਦੇ ਅੰਦਰ ਉਸ ਵਾਹਿਗੁਰੂ ਦਾ ਨਾਮ ਦਾ ਨਿਵਾਸ ਹੈ, ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਉਹਨਾਂ ਦੇ ਤਾਂ ਸਾਰੇ ਭੈ ਖਤਮ ਹੋ ਜਾਂਦੇ ਹੈ। ਸਾਹਿਬਜ਼ਾਦਿਆਂ ਨੇ ਸਿਰ ਨਹੀਂ ਝੁਕਾਇਆ, ਸਾਹਿਬਜ਼ਾਦਿਆਂ ਨੇ ਉੱਥੇ ਗੱਜ ਕੇ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਹੈਰਾਨ ਹੋ ਗਏ ਵੀ ਆਹ ਦੇਖੋ ਉਮਰ ਕੀ ਹੈ, ਦਲੇਰੀ ਕਿੰਨੀ ਹੈ, ਪਰ ਅਜੇ ਉਹ ਸਮਝ ਨਹੀਂ ਸਕੇ। ਕਹਿੰਦੇ ਇਹਨਾਂ ਉੱਤੇ ਅਸਰ ਹੈ ਆਨੰਦਪੁਰ ਸਾਹਿਬ ਦਾ, ਛੋਟੀ ਉਮਰ ਹੈ ਕੋਈ ਨਹੀਂ ਸਮਝ ਜਾਣਗੇ। ਮਰਿੰਡੇ ਵਾਲਾ ਜਿਹੜਾ ਨਵਾਬ ਹੈ ਨਾ ਪਹਿਲਾਂ ਉਹ ਸਮਝਾਉਂਦਾ, ਕਹਿੰਦਾ ਬੱਚਿਓ ਇਹ ਆਨੰਦਪੁਰ ਸਾਹਿਬ ਨਹੀਂ, ਇਹ ਸੂਬਾ ਸਰਹੰਦ ਦੀ ਕਚਹਿਰੀ ਹੈ, ਤੁਸੀਂ ਹੁਣ ਆਨੰਦਪੁਰ ਸਾਹਿਬ ਨੂੰ ਭੁੱਲ ਜਾਓ। ਸਾਹਿਬਜ਼ਾਦੇ ਕਹਿੰਦੇ ਅਸੀਂ ਸਦਾ ਹੀ ਆਨੰਦਪੁਰ ਸਾਹਿਬ ਦੇ ਵਾਸੀ ਹਾਂ, ਬੇਗਮਪੁਰਾ ਸ਼ਹਿਰ ਕੋ ਨਾਉ, ਸਾਡਾ ਤੇ ਵਾਸਾ ਸਦਾ ਹੀ ਆਨੰਦਪੁਰ ਸਾਹਿਬ ਹੈ, ਜਿਹੜਾ ਗੁਰੂ ਕਾ ਖਾਲਸਾ ਸਦਾ ਹੀ ਆਨੰਦਪੁਰ ਸਾਹਿਬ ਵਸਦਾ। ਉਹ ਕਹਿੰਦਾ ਜੋ ਸੂਬਾ ਕਹਿੰਦਾ ਤੁਸੀਂ ਮੰਨੋ, ਮਰਿੰਡੇ ਵਾਲਾ ਨਵਾਬ, ਜੇ ਤੁਸੀਂ ਸ਼ਰ੍ਹਾਂ ਵਿੱਚ ਆ ਜਾਓ ਬੜੇ ਸੁਖ ਮਾਣੋਗੇ, ਤੁਹਾਡੇ ਪਿਤਾ ਸ਼ਹੀਦ ਹੋ ਗਏ, ਤੁਹਾਡੇ ਭਰਾ ਦੋਵੇਂ ਸ਼ਹੀਦ ਹੋ ਗਏ, ਤੁਹਾਡਾ ਕੋਈ ਆਸਰਾ ਨਹੀਂ ਰਿਹਾ। ਸਾਹਿਬਜ਼ਾਦੇ ਕਹਿੰਦੇ ਸਾਡਾ ਆਸਰਾ ਸਦਾ ਹੀ ਸਾਡੇ ਨਾਲ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਅਖੀਰ ਇਹ ਲਾਜਵਾਬ ਹੋ ਜਾਂਦਾ, ਵਿਚਾਰ ਕਰਦੇ ਹੈ ਕਿ ਇਹਨਾਂ ਨੂੰ ਵਾਪਸ ਭੇਜੋ, ਹੋਰ ਠੰਡ ਲੱਗੇਗੀ, ਹੋਰ ਦੁੱਖ ਸਹਿਣਗੇ ਤੇ ਜ਼ਰੂਰ ਮੰਨ ਜਾਣਗੇ। ਵਾਪਸ ਆ ਜਾਂਦੇ ਦਾਦੀ ਮਾਤਾ ਜੀ ਕੋਲ, ਚੜ੍ਹਦੀ ਕਲਾ ਵਿੱਚ ਨੇ ਫਤਿਹ ਬੁਲਾਈ ਮਾਤਾ ਜੀ ਨੂੰ, ਕਚਹਿਰੀ ਵਿੱਚ ਅੱਜ ਕੀ ਸਵਾਲ ਜਵਾਬ ਹੋਏ ਸਾਰਾ ਮਾਤਾ ਜੀ ਨੂੰ ਦੱਸਿਆ। ਉਹ ਠੰਡੀ ਰਾਤ, ਠੰਡੀਆਂ ਹਵਾ, ਅਕਾਲ ਪੁਰਖ ਦੀ ਰਜਾ ਵਿੱਚ ਰਾਜੀ ਨੇ, ਅਗਲੀ ਸਵੇਰ ਹੋਈ ਤੇ ਸਾਹਿਬਜ਼ਾਦੇ ਨੂੰ ਫਿਰ ਲੈਣ ਆ ਜਾਂਦੇ ਹੈ ਉਹ ਪਿਆਦੇ ਤੇ ਅਹਿਲਕਾਰ। ਹੁਣ ਮਾਤਾ ਜੀ ਨੂੰ ਪਤਾ ਹੈ ਕਿ ਸਰੀਰ ਕਰਕੇ ਹੁਣ ਵਾਪਸ ਮੇਲ ਨਹੀਂ ਹੋਣਾ। ਧੰਨ ਧੰਨ ਮਾਤਾ ਗੁਜਰ ਕੌਰ ਜੀ, ਸੋਹਣੇ ਸਾਹਿਬਜ਼ਾਦਿਆਂ ਨੂੰ ਭਾਵ ਆਪਣੇ ਪੋਤਰਿਆਂ ਨੂੰ ਤੋਰ ਰਹੇ ਨੇ, ਛਾਤੀ ਨਾਲ ਲਾਇਆ, ਪਿਆਰ ਦਿੱਤਾ, ਅਸੀਸਾਂ ਦਿੱਤੀਆਂ ਤੇ ਸਾਹਿਬਜ਼ਾਦਿਆਂ ਨੇ ਦਾਦੀ ਮਾਤਾ ਨੂੰ ਫਤਿਹ ਬੁਲਾਈ ਤੇ ਕਚਹਿਰੇ ਨੂੰ ਚੱਲ ਪਏ। ਅੱਜ ਇਹਨਾਂ ਨੇ ਐਸਾ ਕੀਤਾ ਵੀ ਛੋਟੇ ਦਰਵਾਜ਼ੇ ਰਾਹੀਂ ਲਿਆ ਹੋਇਆ ਕਿਸੇ ਤਰ੍ਹਾਂ ਸਿਰ ਝੁੱਕ ਜਾਵੇ। ਐਸਾ ਦੱਸਦੇ ਕਿ ਉਹ ਸੁਰਗ ਬਣੀ ਹੋਈ ਸੀ, ਉਹਦਾ ਦਰਵਾਜ਼ਾ ਬਹੁਤ ਛੋਟਾ ਸਿੱਖ ਵਿੱਚ, ਉਸ ਰਸਤੇ ਲਿਆਏ ਨੇ। ਅਹਿਲਕਾਰ ਕਹਿੰਦੇ ਨੇ ਵੀ ਜਿਵੇਂ ਅਸੀਂ ਸਿਰ ਪਹਿਲਾਂ ਕੱਢਾਂਗੇ ਇਸੇ ਤਰ੍ਹਾਂ ਸਾਡੇ ਵਾਂਗ ਤੁਸੀਂ ਅੰਦਰ ਆਉਣਾ। ਇੱਕ ਦੂਜੇ ਵੱਲ ਦੇਖ ਕੇ ਮੁਸਕਰਾਏ ਨੇ, ਸਿਰ ਨਹੀਂ ਕੱਢੇ, ਆਪਣੇ ਜੋੜੇ ਪੈਰ ਕੀਤੇ ਸੂਬੇ ਵੱਲ, ਫਿਰ ਸਿਰ ਕੱਢੇ, ਅੰਦਰ ਜਾ ਕੇ ਫਿਰ ਫਤਿਹ ਗਜਾਈ। ਇਹ ਜਿਹੜਾ ਹੁਣ ਸੂਬਾ ਸਰਹੰਦ ਹੈ, ਇਹ ਸਮਝਾਉਂਦਾ ਵੱਡੇ ਵੱਡੇ ਕਾਜੀ, ਵੱਡੇ ਵੱਡੇ ਵਿਦਵਾਨ ਉੱਥੇ, ਪਰ ਸਾਹਿਬਜ਼ਾਦਿਆਂ ਸਾਹਿਬਜ਼ਾਦੇ ਸਭ ਨੂੰ ਨਿਰੁੱਤਰ ਕਰ ਦਿੰਦੇ। ਸੂਬਾ ਕਹਿੰਦਾ ਸਾਹਿਬਜ਼ਾਦਿਆਂ ਨੂੰ, ਕਹਿੰਦਾ ਵੀ ਜੇਕਰ ਤੁਸੀਂ ਸ਼ਰ੍ਹਾਂ ਵਿੱਚ ਆ ਜਾਓ, ਮੈਂ ਔਰੰਗਜ਼ੇਬ ਬਾਦਸ਼ਾਹ ਦੇ ਨਾਲ ਤੁਹਾਡਾ ਮੇਲ ਕਰਾ ਦਿਆਂਗਾ ਤੇ ਉਹਦਾ ਰਾਜ ਬੜਾ ਵੱਡਾ ਹੈ। ਆ ਤੁਸੀਂ ਛੋਟੀ ਉਮਰ ਵਿੱਚ ਭੰਗ ਦੇ ਪਹਾੜੇ ਆਪਣਾ ਜੀਵਨ ਨਾ ਗਵਾਓ, ਅਜੇ ਤੁਸੀਂ ਦੁਨੀਆਂ ਦਾ ਕੁਛ ਦੇਖਿਆ ਨਹੀਂ, ਅਜੇ ਤੇ ਤੁਸੀਂ ਜਵਾਨ ਵੀ ਨਹੀਂ ਹੋਏ, ਅਜੇ ਤੇ ਫੁੱਲ ਖਿੜੇ ਵੀ ਨਹੀਂ, ਤੁਹਾਨੂੰ ਸਾਰੇ ਦੁਨੀਆਂ ਦੇ ਸੁੱਖ ਮਿਲ ਜਾਣਗੇ। ਕੀ ਕਹਿੰਦਾ ਸੂਬਾ? ਕਹਿੰਦਾ ਤੁਮੇ ਸ਼ਾਹ ਕੋ ਮੇਲ ਕਰਾਵੈ, ਬਹੁ ਦੇਸ਼ਨ ਕੋ ਰਾਜ ਦਵਾਵੈ। ਅੱਡ ਅੱਡ ਦੇਸ਼ਾਂ, ਕਿੱਡਾ ਵੱਡਾ ਉਹਦਾ ਰਾਜ ਹੈ, ਤੇ ਤੁਹਾਨੂੰ ਰਾਜ ਭਾਗ ਦੇ ਸੁੱਖ ਮਿਲ ਜਾਣਗੇ। ਜੋ ਤੁਸੀਂ ਕਹੋ, ਪੱਟ ਭੂਖ ਅਣਗਿਣ ਦੇ ਹੈ, ਅਣਗਿਣਤ ਤੁਹਾਨੂੰ ਸੁੱਖ ਪ੍ਰਾਪਤ ਹੋ ਜਾਣਗੇ। ਦੁੱਖ ਸਹਿਤ ਕਹਿੰਦੇ ਮੈਂ ਬੜਾ ਅੰਦਰੋਂ ਨਾ ਦੁਖੀ ਹੋ ਕੇ, ਤੁਹਾਡੀਆਂ ਛੋਟੀਆਂ ਉਮਰਾਂ ਵੇਖ ਕੇ ਨਾ, ਦੁਖਤਰ ਸਹਿਤ ਸੂਬ ਤੁਮ ਕਹਿ, ਬੜਾ ਮੇਰਾ ਅੰਦਰੋਂ ਦਿਲ ਦੁਖੀ ਹੈ। ਤੁਹਾਡੀਆਂ ਉਮਰਾਂ ਕੀ ਨੇ, ਤੁਸੀਂ ਜੇ ਦੇਖਿਆ ਕੀ ਹੈ, ਲਾਲਚ ਦੇ ਰਹੇ ਨੇ। ਇੱਕ ਰਾਜਨੀਤੀ ਦੇ ਚਾਰ ਗੁਣ ਰਾਜਨੀਤਿਕ ਲੋਕ ਮੰਨਦੇ ਹੈ ਔਗਣ, ਪਰ ਰਾਜਨੀਤਿਕ ਲੋਕ ਜਿਹੜੇ ਉਹ ਗੁਣ ਮੰਨਦੇ ਹੈ ਔਗਣ, ਉਹਨੇ ਸਾਮ ਦਾਮ ਦੰਡ ਭੇਤ। ਸਾਮ ਦਾ ਮਤਲਬ ਹੈ ਬਾਹਰੋਂ ਮਿੱਠੇ ਤੇ ਅੰਦਰੋਂ ਖੋਟੇ, ਬਾਹਰੋਂ ਗੱਲ ਹੋਰ ਮੂੰਹ ਤੋਂ ਅੰਦਰੋਂ ਹੋਰ, ਵੀ ਆਪਣੇ ਮਤਲਬ ਵਾਸਤੇ ਤੁਸੀਂ ਹੱਥ ਜੋੜ ਲਓ, ਨੀਵੇਂ ਹੋ ਜਾਓ, ਅੰਦਰ ਕਪਟ। ਆ ਹੁਣੇ ਜਿਹੜਾ ਆਪਾਂ ਪਹਿਲਾਂ ਸ਼ਬਦ ਪੜ੍ਹਿਆ ਨਾ, ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਇੱਕ ਪਾਸੇ ਸੱਚੇ ਦਿਲੋਂ ਮੁਹੱਬਤ, ਅੰਦਰ ਸਮਾਲਕ ਦਾ ਪਿਆਰ ਹੈ, ਇੱਕ ਪਾਸੇ ਕੱਚੇ ਮਨ ਚ ਹੋਰ ਤੇ ਮੁਖ ਤੇ ਹੋਰ ਹੈ। ਆਨੰਦਪੁਰ ਸਾਹਿਬ ਦੇ ਯੁੱਧ, ਸਾਰੇ ਯੁੱਧ ਉੱਥੋਂ ਲੈ ਕੇ ਆਪਾਂ ਸਰਹੰਦ ਤੱਕ ਸਾਹਮਣੇ ਇਹ ਸੀਨ ਅੱਖਾਂ ਦੇ ਸਾਹਮਣੇ ਲਿਆਈਏ, ਇੱਕ ਪਾਸੇ ਕੱਚੇ ਤੇ ਇੱਕ ਪਾਸੇ ਸੱਚੇ। ਇੱਕ ਜੁੜੇ ਹੋਏ ਹੈ ਧਨ ਪਦਾਰਥਾਂ ਤੇ ਰਾਜ ਭਾਗ ਦੇ ਸੁੱਖਾਂ ਨਾਲ, ਤੇ ਇਕਲਾਂ ਦੇ ਅੰਦਰ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨਪ੍ਰੀਤ ਚਰਨ ਕਮਲਾਰੇ। ਹੁਣ ਇਹ ਉੱਤੋਂ ਤਾਂ ਬੋਲਦਾ ਮਿੱਠਾ ਵੀ ਕਿਸੇ ਤਰ੍ਹਾਂ ਮਨਾਓ ਇਹਨਾਂ, ਅੰਦਰ ਗੁੱਸਾ ਵੀ ਬਹੁਤ ਹੈ, ਕਿਉਂਕਿ ਜਿਹੜੇ ਵੱਡੇ ਵੱਡੇ ਜਰਨੈਲ ਸਨ ਫੌਜਾਂ ਸੀ, ਇਹਨਾਂ ਦਾ ਮੁਖੀ ਜਿਹੜਾ ਸੀ ਸੂਬਾ ਸਰਹੰਦ ਸੀ, ਤੇ ਆਨੰਦਪੁਰ ਸਾਹਿਬ ਹਾਰ ਹੋਈ। 8 ਮਹੀਨੇ ਦੇ ਕਰੀਬ ਘੇਰਾ ਪਿਆ ਰਿਹਾ, ਕੁਛ ਕਰ ਨਹੀਂ ਸਕੇ। ਚਮਕੌਰ ਸਾਹਿਬ ਦੇ ਜੰਗ ਵਿੱਚ ਹਾਰ ਹੋਈ, ਇੱਕ ਪਾਸੇ 40, ਇੱਕ ਪਾਸੇ 10 ਲੱਖ ਫੌਜ, ਵੱਡੇ ਵੱਡੇ ਜਰਨੈਲ ਮਾਰੇ ਗਏ ਇਹਨਾਂ ਦੇ, ਨਾਰਖਾ ਵਰਗੇ, ਤੇ ਹੁਣ ਹੋਰ ਨਹੀਂ ਚਾਰਾ ਤੇ ਚੱਲ ਇਹ ਸਾਹਿਬਜ਼ਾਦੇ ਇਹਨਾਂ ਨੂੰ ਮੈਂ ਸ਼ਰ੍ਹਾਂ ਚ ਕਿਸ ਤਰ੍ਹਾਂ ਲੈ ਆਵਾਂ, ਇਹ ਵੀ ਵੱਡੀ ਹੋਏਗੀ, ਨਹੀਂ ਤੇ ਫਿਰ ਅੰਦਰ ਤੇ ਪਹਿਲਾਂ ਹੀ ਸੋਚੀ ਬੈਠਾ ਕਪਟ। ਕਪਟ ਦੋ ਪਾਸੇ, ਸ਼ਰਬ ਚ ਲਿਆਉਣਾ ਵੀ ਕਪਟ ਹੈ, ਸ਼ਹੀਦ ਕਰਨਾ ਵੀ ਅੰਦਰ ਇਹਦੇ ਸੂਬੇ ਤੇ ਕਪਟ ਹੈ। ਕਹਿੰਦਾ ਮੈਂ ਔਰੰਗਜ਼ੇਬ ਬਾਦਸ਼ਾਹ ਦੇ ਨਾਲ ਤੁਹਾਡਾ ਮੇਲ ਕਰਾ ਦਿਆਂਗਾ ਤੇ ਤੁਹਾਨੂੰ ਰਾਜ ਭਾਗ ਦੇ ਸੁੱਖ ਮਿਲ ਜਾਣਗੇ, ਤੁਹਾਡੀਆਂ ਸ਼ਾਦੀਆਂ ਸ਼ਾਹੀ ਘਰਾਣੇ ਵਿੱਚ ਹੋ ਜਾਣਗੀਆਂ, ਪਰ ਧੰਨ ਗੁਰੂ ਕੇ ਸਾਹਿਬਜ਼ਾਦੇ ਕਹਿੰਦੇ ਸੂਬਾ, ਉਹ ਤੂੰ ਦੁਨੀਆਂ ਦੇ ਰਾਜ ਭਾਗ ਦੀ ਗੱਲ ਕਰਨਾ, ਜੇ ਸੁਰਗ ਦਾ ਰਾਜਾ ਇੰਦਰ ਵੀ ਆਪਣਾ ਰਾਜ ਦੇਵੇ ਅਸੀਂ ਤਾਂ ਵੀ ਆਪਣਾ ਧਰਮ ਨਹੀਂ ਛੱਡਣਾ, ਅਸੀਂ ਆਪਣੇ ਅੰਦਰ ਝਾਤੀ ਮਾਰੀਏ। ਅੱਜ ਦੇ ਹਾਲਾਤ ਕਿਸ ਤਰ੍ਹਾਂ ਨੇ, ਕਲਯੁਗ ਨੇ ਕੀ ਅਸਰ ਪਾਇਆ ਹੋਇਆ ਕਿ ਅਸੀਂ ਛੋਟੇ ਛੋਟੇ ਲੋਭ ਲਾਜ ਦੇ ਵਿੱਚ ਆ ਕੇ ਸਿੱਖੀ ਦਾ ਤਿਆਗ ਕਰ ਦਿੰਦੇ ਹਾਂ, ਧਰਮ ਨੂੰ ਛੱਡ ਦਿੰਦੇ ਹਾਂ। ਸਾਨੂੰ ਹੁਕਮ ਭਾਵ ਪੂਜਾ ਅਕਾਲ ਕੀ ਹੈ, ਪਰ ਅਕਾਲ ਦੀ ਪੂਜਾ ਛੱਡ ਕੇ ਅਸੀਂ ਮਾਇਆ ਦੀ ਪੂਜਾ ਵਿੱਚ ਪੈ ਜਾਂਦੇ ਹਾਂ। ਮਾਇਆ ਕੇਵਲ ਰੁਪਏ ਪੈਸੇ ਨੂੰ ਨਹੀਂ ਕਹਿੰਦੇ, ਮਾਇਆ ਨਾਮ ਅਗਿਆਨਤਾ ਦਾ ਹੈ, ਭੁੱਲ ਜਾਂਦੇ ਅਸੀਂ। ਧੰਨ ਗੁਰੂ ਕੇ ਸਾਹਿਬਜ਼ਾਦੇ ਕਹਿੰਦੇ ਸਾਨੂੰ ਤੇ ਇੰਦਰ, ਉਹ ਸੁਰ ਦਾ ਰਾਜਾ ਇੰਦਰ ਆਪਣਾ ਰਾਜ ਦੇ ਦੇਵੇ ਅਸੀਂ ਤਾਂ ਵੀ ਆਪਣਾ ਧਰਮ ਨਹੀਂ ਛੱਡਣਾ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇੱਕ ਜਗ੍ਹਾ ਬਚਨ ਆਉਂਦਾ ਹੈ, ਕਾਮਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਦੇ, ਹਮ ਕਾਹੂ ਕੀ ਕਾਣ ਕੱਢਤੇ ਆਪਣੇ ਗੁਰ ਪ੍ਰਸਾਦੇ। ਦੁਨੀਆਂ ਦੇ ਉੱਤੇ ਜਿਹੜੇ ਲੋਕ ਨੇ ਨਾ, ਪਾਪੀਆਂ ਨੂੰ ਡਰ ਨਰਕਾਂ ਦਾ ਹੁੰਦਾ ਤੇ ਪੁੰਨੀਆਂ ਨੂੰ ਲਾਲਚ ਹੁੰਦਾ ਸਵਰਗਾਂ ਦਾ। ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਨੂੰ ਨਾ ਨਰਕਾਂ ਦਾ ਡਰ ਹੈ ਤੇ ਨਾ ਸਵਰਗਾਂ ਦਾ ਲਾਲਚ ਹੈ, ਇਸ ਤੋਂ ਉੱਪਰ ਨੇ, ਕਿਉਂਕਿ ਸਵਰਗ ਦਾ ਰਾਜ ਅਬਨਾਸੀ ਸੁੱਖ ਨਹੀਂ। ਤੇ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹਨਾਂ ਕੋਲ ਸੁੱਖ ਅਬਨਾਸੀ ਹੈ, ਉਹ ਤੇ ਝਾਕਦੇ ਵੀ ਨਹੀਂ। ਸੰਤ ਮਹਾਰਾਜ ਜੀ ਬਚਨ ਕਰਿਆ ਕਰਦੇ, ਪ੍ਰੇਮੀਓ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਇਸ ਲੋਕ ਤੋਂ ਲੈ ਕੇ ਬ੍ਰਹਮ ਲੋਕ ਦੇ ਸੁੱਖ ਜਿਹੜੇ ਹਨ ਉੱਥੋਂ ਤੱਕ, ਉਹਨਾਂ ਸੁੱਖਾਂ ਨੂੰ ਕਾਗਜ਼ ਦੇ ਵਿਸ਼ਟਾ ਸਮਾਨ ਸਮਝਦੇ, ਝਾਕਦੇ ਵੀ ਨਹੀਂ। ਬ੍ਰਹਮ ਲੋਕ ਦੇ ਸੁੱਖ ਤੱਕ ਤਿਆਗ, ਕਿਉਂ? ਉਹਨਾਂ ਦੇ ਕੋਲ ਕਿਹੜਾ ਸੁੱਖ ਹੈ? ਭਗਵਤ ਪੀਰ ਸਖਤ ਸਿਮਰਨ ਕੀ, ਕਟੀ ਕਾਲ ਪੈ ਫਾਸੀ, ਦਾਸ ਕਮੀਰ ਚੜਿਓ ਗੜ ਉਪਰ, ਰਾਜ ਲਿਓ ਅਬਨਾਸੀ। ਉਹਨਾਂ ਕੋਲ ਤੇ ਅਬਨਾਸੀ ਰਾਜ ਹੈ, ਉਹਨਾਂ ਕੋਲ ਤੇ ਅਟਲ ਪਦਵੀ ਹੈ, ਉਹ ਤਾਂ ਵਾਸੀ ਅਕਾਲ ਮੰਡਲ ਦੇ ਨੇ। ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ, ਤਿੱਥੈ ਓਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖਵਾਸ, ਨਾਨਕ ਦੁੱਖ ਸੁਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਗਾਸ। ਉਹ ਕਿਉਂ ਝਾਕਣਗੇ ਸਵਰਗ ਦੇ ਰਾਜ ਵੱਲ ਵੀ? ਸਾਹਿਬਜ਼ਾਦੇ ਕਹਿੰਦੇ ਸਾਨੂੰ ਸਵਰਗ ਦਾ ਰਾਜਾ ਇੰਦਰ ਵੀ ਆਪਣਾ ਰਾਜ ਦੇਵੇ ਤੇ ਅਸੀਂ ਤਾਂ ਵੀ ਧਰਮ ਨਹੀਂ ਛੱਡਦੇ। ਉਸ ਵੇਲੇ ਇਹ ਜਿਹੜਾ ਸੂਬਾ ਹੈਰਾਨ ਹੁੰਦਾ, ਸਾਹਿਬਜ਼ਾਦੇ ਕਹਿੰਦੇ ਸੂਬਾ ਤੁਸੀਂ ਸਾਰੇ ਸਾਨੂੰ ਕਹਿੰਦੇ ਹੋ ਵੀ ਸ਼ਰਾਂ ਵਿੱਚ ਆ ਜਾਓ, ਅਸੀਂ ਆਪਣੇ ਧਰਮ ਵਿੱਚ ਪਰਪੱਕ ਹਾਂ, ਔਰ ਤੈਨੂੰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਅਸੀਂ ਦਸਮ ਪਾਤਸ਼ਾਹ ਦੇ ਸਾਹਿਬਜ਼ਾਦੇ ਵੀ ਹਾਂ ਤੇ ਅਸੀਂ ਸਿੰਘ ਵੀ ਹਾਂ, ਕਿਉਂਕਿ ਅੰਮ੍ਰਿਤ ਛਕਿਆ ਹੋਇਆ ਨਾ। ਮਹਾਂਪੁਰਸ਼ਾਂ ਦਾ ਬਚਨ ਹੈ ਪ੍ਰੇਮੀਓ, ਦੁਨੀਆਂ ਦੇ ਅੰਦਰ ਵੱਡੇ ਵੱਡੇ ਗੁਰੂ ਪੀਰ ਪੈਗੰਬਰ ਅਵਤਾਰ ਰਿਸ਼ੀ ਮੁਨੀ ਮਹਾਤਮਾ ਹੋਏ ਨੇ, ਜੋ ਪਰਿਵਾਰ ਦਸਮ ਪਾਤਸ਼ਾਹ ਮਹਾਰਾਜ ਮਿਲਿਆ ਹੋਰ ਕਿਸੇ ਨੂੰ ਨਹੀਂ ਮਿਲਿਆ। ਐਸੇ ਮਾਤਾ ਜੀ ਮਾਤਾ ਗੁਜਰ ਕੌਰ ਜੀ, ਐਸੇ ਪਿਤਾ ਸਤਿਗੁਰੂ ਨੌਵੇਂ ਪਾਤਸ਼ਾਹ, ਗੁਰੂ ਕੇ ਮਹਿਲ ਤਿੰਨੇ ਆਗਿਆਕਾਰੀ ਅੰਮ੍ਰਿਤਧਾਰੀ, ਚਾਰੇ ਸਾਹਿਬਜ਼ਾਦੇ ਅੰਮ੍ਰਿਤਧਾਰੀ ਤੇ ਆਗਿਆਕਾਰੀ। ਇੱਕ ਇਹ ਵੀ ਨਹੀਂ ਵੀ ਇੱਕ ਨੇ ਵੀ ਅੰਮ੍ਰਿਤ ਨਾ ਛਕਿਆ ਹੋਵੇ। ਦੇਖੋ ਐਸਾ ਪਰਿਵਾਰ ਹੈ ਕਿਤੇ? ਉਹ ਕਹਿੰਦੇ ਨੇ ਅੱਜ ਇਹ ਸੂਬੇ ਦੀ ਕਚਹਿਰੀ ਵਿੱਚ ਅਸੀਂ ਗੁਰੂ ਦੇ ਸਾਹਿਬਜ਼ਾਦੇ ਹਾਂ ਤੇ ਗੁਰੂ ਕੇ ਸਿੰਘ ਵੀ ਹਾਂ, ਦੋਵੇਂ ਬਖਸ਼ਾਂ ਪਿਆਰਿਓ। ਅੱਜ ਸਾਰਾ ਸੰਸਾਰ ਕਿਉਂ ਨਮਸਕਾਰਾਂ ਕਰਦਾ? ਸਾਹਿਬਜ਼ਾਦੇ ਹੁੰਦੇ ਹੋਏ ਅੰਮ੍ਰਿਤ ਵੀ ਛਕਿਆ, ਗੁਰੂ ਕੇ ਸਿੰਘ ਵੀ ਨੇ, ਖਾਲਸਾ ਹੈ। ਕਹਿੰਦੇ ਅਸੀਂ ਸਦਾ ਹੀ ਵਾਸੀ ਅਨੰਦਪੁਰ ਸਾਹਿਬ ਦੇ, ਤੇ ਸਾਨੂੰ ਇੱਕ ਗੱਲ ਦੱਸੋ, ਤੁਸੀਂ ਸਾਨੂੰ ਕਹਿ ਰਹੇ ਹੋ ਸ਼ਰ੍ਹਾਂ ਵਿੱਚ ਆਉਣ ਨੂੰ, ਅਸੀਂ ਆਪਣੇ ਧਰਮ ਤੇ ਪਰਪੱਕ ਰਹਿਣਾ ਹੈ, ਤੁਸੀਂ ਆਪ ਸ਼ਰ੍ਹਾਂ ਨੂੰ ਨਹੀਂ ਮੰਨਦੇ, ਤੁਸੀਂ ਆਪ ਮੰਨਦੇ ਹੋ ਕਿ ਤੁਸੀਂ ਆਪ ਨੂੰ ਮਾੜਾ ਨਹੀਂ ਕਹਿੰਦੇ, ਤੁਹਾਡੇ ਅੰਦਰ ਆਪ ਜਿਹੜਾ ਹੁੰਦਾ ਨਾ ਉਹ ਮੋਮ ਹੁੰਦਾ, ਨਰਮ ਹੁੰਦਾ, ਦਇਆ ਹੁੰਦੀ ਹੈ। ਕਹਿੰਦੇ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਨੇ, ਮੁਸਲਮਾਨਾਂ ਦੀ ਨਿਸ਼ਾਨੀ ਦੱਸਦੇ ਨੇ, ਕਹਿੰਦੇ ਜਿਹੜਾ ਮੁਸਲਮਾਨ ਹੈ ਨਾ ਸੱਚਾ, ਰੱਬ ਕੀ ਰਜਾਏ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਗਵਾਵੇ, ਤਹੁ ਨਾਨਕ ਸਰਬ ਜੀਆਂ ਹਮੇ ਰਮਤ ਹੋਏ ਤਾਂ ਮੁਸਲਮਾਨ ਕਹਾਵੇ। ਮੁਸਲਮਾਨ ਸੱਚਾ ਉਹ ਹੈ ਜਿਹੜਾ ਰੱਬ ਦੀ ਰਜਾ ਮੰਨੇ, ਸਭ ਨਾਲ ਪਿਆਰ ਕਰੇ, ਦਿਲ ਮੋਮ ਹੋਵੇ, ਦਿਲ ਵਿੱਚ ਦਇਆ ਹੋਵੇ, ਉਹ ਮੁਸਲਮਾਨ ਹੈ। ਜਿਹੜੇ ਤੁਸੀਂ ਕਰਮ ਕਰਦੇ ਹੋ, ਤੁਸੀਂ ਸ਼ਰ੍ਹਾਂ ਨੂੰ ਆਪ ਨਹੀਂ ਮੰਨਦੇ, ਤੁਹਾਡਾ ਆਪਣਾ ਕੋਈ ਇਮਾਨ ਨਹੀਂ, ਕੋਈ ਤੁਹਾਡਾ ਦੀਨ ਨਹੀਂ। ਆ ਜਿਹੜਾ ਤੁਸੀਂ ਜ਼ੋਰ ਜ਼ੁਲਮ ਕਰਦੇ ਹੋ, ਤੁਸੀਂ ਔਰੰਗਜ਼ੇਬ ਤੋਂ ਚਿੱਠੀ ਲਿਖਾਈ, ਕੁਰਾਨ ਦੀਆਂ ਕਸਮਾਂ ਖਾਧੀਆਂ, ਤੇ ਸਾਡੇ ਤਾਂ ਪਿਤਾ ਸਤਿਗੁਰੂ ਨੇ ਅਨੰਦਪੁਰ ਸਾਹਿਬ ਛੱਡ ਦਿੱਤਾ, ਕੁਰਾਨ ਦਾ ਸਤਿਕਾਰ ਕੀਤਾ, ਤੁਸੀਂ ਕਸਮਾਂ ਤੋੜ ਕੇ ਹਮਲਾ ਕਰ ਦਿੱਤਾ। ਆ ਜਿਹੜਾ ਜ਼ੋਰ ਜ਼ੁਲਮ ਤੁਸੀਂ ਕਰਦੇ ਹੋ, ਉਹ ਕੁਰਾਨ ਵਿੱਚ ਕਿੱਥੇ ਲਿਖਿਆ ਦੱਸੋ? ਉਸ ਵੇਲੇ ਦੋਹਾਂ ਸਾਹਿਬਜ਼ਾਦਿਆਂ ਨੇ, ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੇ ਗਰਜ ਕੇ ਕਿਹਾ, ਐ ਸੂਬਾ ਧਿਆਨ ਨਾਲ ਸੁਣ, ਕਹਿੰਦੇ ਸਤਿਗੁਰੂ ਕੇ ਲਾਲੋ ਨੇ ਦੀਆ ਰੋਹਬ ਸੇ ਜਵਾਬ, ਡਰ ਭੈ ਨਾਲ ਨਹੀਂ ਰੋਹਬ ਨਾਲ, ਕਿਉਂਕਿ ਨਾਮ ਰੱਤੇ ਨੇ ਨਾ। ਦੁਨੀਆਂ ਅੰਦਰ ਸੂਰਮੇ ਬੜੇ ਬੜੇ ਹੋਏ ਨੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਸ ਨੂੰ ਸੂਰਮਾ ਮੰਨਿਆ? ਜਾਂ ਕੋ ਹਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ। ਇਹ ਨਾਮ ਰਤੇ ਸੂਰਮੇ ਨੇ ਪਿਆਰਿਓ। ਆਮ ਸੂਰਮਿਆਂ ਨੂੰ ਰਾਜ ਭਾਗ ਦਾ ਲਾਲਚ ਹੁੰਦਾ, ਧਨ ਪਦਾਰਥਾਂ ਦਾ ਲਾਲਚ ਹੁੰਦਾ, ਜਿਹਦੇ ਅੰਦਰ ਨਾਮ ਨਹੀਂ। ਇਹ ਸਿਪਾਹੀ ਨੇ, ਪਰ ਇਹ ਸੰਤ ਸਿਪਾਹੀ ਨੇ ਪਿਆਰੇ ਗੁਰੂ ਦੇ। ਇਹ ਨਾਮ ਰੱਤੇ ਨੇ, ਇਹ ਨਾਮ ਰੱਤੇ ਸੂਰਮੇ ਨੇ, ਤੇ ਉਸ ਜਿਹੜੇ ਰੋਹਬ ਦੇ ਨਾਲ ਜਵਾਬ ਦਿੰਦੇ ਹੈ। ਉਮਰ ਕਿੰਨੀ ਹੈ? ਬਾਬਾ ਜ਼ੋਰਾਵਰ ਸਿੰਘ ਮਹਾਰਾਜ ਦੀ ਉਮਰ ਜੇ 9 ਸਾਲ ਪੂਰੇ ਨੇ, ਬਾਬਾ ਫਤਿਹ ਸਿੰਘ ਮਹਾਰਾਜ ਜੀ ਦੀ ਉਮਰ ਅਜੇ ਪਿਆਰਿਓ 7 ਸਾਲ ਪੂਰੇ ਨੇ। ਅਸੀਂ ਉਹਨਾਂ ਨਾਲ ਬਾਬਾ ਸ਼ਬਦ ਕਹਿ ਕੇ ਸੀਸ ਝੁਕਾਉਂਦੇ ਹਾਂ ਨਾ, ਬਾਬਾ ਜ਼ੋਰਾਵਰ ਸਿੰਘ ਸਾਹਿਬਜ਼ਾਦਾ, ਬਾਬਾ ਜ਼ੋਰਾਵਰ ਸਿੰਘ ਸਾਹਿਬਜ਼ਾਦਾ, ਬਾਬਾ ਫਤਿਹ ਸਿੰਘ ਜੀ, ਕਿਉਂ? ਬਾਬਾ ਸ਼ਬਦ ਵੱਡੇ ਨੂੰ ਆਖਿਆ ਜਾਂਦਾ ਪਿਆਰਿਓ। ਉਮਰ ਛੋਟੀ ਹੈ, ਕੁਰਬਾਨੀ ਵੱਡੀ ਹੈ ਪਿਆਰਿਓ। ਤੇ ਹੁਣ ਉਹਨਾਂ ਨੇ ਜਵਾਬ ਦਿੱਤਾ, ਕਿਵੇਂ ਜਵਾਬ ਦੇ ਰਹੇ ਨੇ? सतगुरु के लालो ने दिया रोष से जवाब, आती नहीं शर्म जरा तुझको ऐ नवाब, ऐ नवाब ऐ सूबे तेनु शर्म नहीं आउंदी। कहंदे तुसी तू औरंगजेब दी सिफत करना है? कहंदे तलीम जोर की कहीं कुरान में नहीं। ऐ दस कुरान विच ए सिख्या ए उपदेश किते है जोर जुर्म करना जिहड़ा तुसी करदे हो? तलीम जोर की कहीं कुरान में नहीं, खूबी तुम्हारे शाह को अमान में नहीं। ओ जेड़े औरंगजेब दी तुसी सिफत करदे हो ओदा ते अपना दीन मजहब कोई नहीं। ओ औरंगजेब जेड़ा पढ़ के कुरान बाप को करता कैद है, तुसी कहंदे हो औरंगजेब कुरान पढ़द है, औरंगजेब हत्था नाल कुरान लिखद है, बड़िया नमाजा पढ़द है, पर करतूत की करदा है, वो कम की करदा है? पढ़ के कुरान बाप को करता कैद है, मरना पिता का जिसको खुशी की नवैद है। जेड़ा प्यो दे मरते खुश हुंदा है, प्यो नू तरसा तरसा के मारिया इसलिए आगरे दी जेल विच, उदी तुसी वड्याई करदे हो। इथे बस ने कतल बरादरा जिसे मामूली सैद है, भरावां नू मारना जिदे वास्ते मामूली गल है। औरंगजेब दा इतिहास पढ़िए, राज गद्दी वास्ते इसने भरा मारे, इसने पिता नू मारिया, इसने पुत्रां दा लिहाज नहीं कीता, भैण नू मारिया, धी नू मारिया। इहदा कदे इतिहास पढ़ के देखो, बाकी तां इक परिवार दा भी, इह ते परिवार दा भी शक्का नहीं। ऐसा इतिहास औरंगजेब दा। कहंदे कतल बरादरा जिसे ममूली शैद है, नेकी दी उसे खलको फिर क्या अमैद। कहंदे ऐसे जालम बादशाह तो फिर नेकी दी तुसी उम्मीद रखो भी ये जनता नु सुख देवेगा। गुरु ग्रंथ साहिब अंदर बचन आउंदा है, राजे शीही मुकदम कुत्ते। जदों राजे शीह हो जाण, राजे जुल्मी हो जान, जदों राजां दी ए हालत हो जावे ना, ते मकदम कुत्ते जिहड़े किरिंदे ने ना उहनां दे, ओह वी वड खड़े हो जांदे आ, ओह वी चंगे काम नहीं करदे। कहंदे नेकी दी उसे खलको फिर क्या उमैद है। ते अगे बादशाह अगे साहिबजादे कहंदे ऐ सूबा कुछ बुत प्रस्त भी नहीं, हम असी बुतां दी पूजा नहीं करते, असी मूर्ति पूजा नहीं करते, बुतां नू पूजते नहीं असी। सानू साडे सतगुरु दा हुक्म है, पूजा अकाल की, परचा शब्द का, दीदार खालसे का। कुछ बुत प्रस्त भी नहीं, ना बुत शिकन है हम, असी बुत तोड़दे भी नहीं। दोवें कम, ना बुतां नू मानने आ, ना असी बुत तोड़ के किसी का दिल दिखाने, विचार ना समझाने। ये गुरु नानक साहब का घर है, ये गल याद रख। कुछ बुत प्रस्त भी नहीं, ना बुत शिकन है हम, अमृत छका है जब से निहायत मगन है हम। जदों का असी खंडे बढ़ता अमृत छकया है, ते सानू नाम की खमारी चढ़ी हुई है। नाम खमारी नानका चढ़ी रह, ए नाम दा रंग, ला रंग तिसको लगा, जिस कै वडभागा, मैला कदे ना होवे नहला कै दागा। जेडे नाम रते ने ना, उहनां नू आरे नाल चीरिया गया, भाई मती दास नू दुफाड़ कीता गया, पर प्यारे ओ नाम दा रंग नहीं उतरिया। चाहे भाई सती दास नू रूह च बन के साड़ के शहीद कीता गया, चाहे भाई दयाला जी नू देग विच उबालिया गया, चाहे भाई शबेश भाई शाबाश नू चरखियां ते चढ़ा चढ़ा के तुंबा तुंबा कर दिता गया, भाई तारू सिंह दी खोपरी रम्मिया नाल लाई गई, भाई मनी सिंह जी दे बंद बंद कटे गए, पर नाम दी खमारी नहीं उतरी, नाम का रंग नहीं उतरिया। ला रंग तिसको लगा, जिस कै विडभागा, मैला कदे ना होवे नहला कै दागा। अमर शका है जब से निहायत मगन है हम, उस वेले सूबा सरहद सोचा उच पै गया। ਕੋਈ ਜਵਾਬ ਨਹੀਂ ਆ ਰਿਹਾ। ਇਸ ਸੂਬਾ ਸਰਹੰਦ ਦੀ ਜਿਹੜੀ ਘਰ ਵਾਲੀ ਸੀ ਬੇਗਮ ਸੀ ਉਹ ਹਿੰਦੂ ਘਰਾਣੇ ਵਿੱਚੋਂ ਸੀ, ਜਬਰਦਸਤੀ ਇਸ ਕਰਦੇ ਸਨ ਇਹ ਲੋਕ ਧੱਕਾ। ਉਹ ਬਾਰ ਬਾਰ ਸਮਝਾ ਰਹੀ ਸੀ ਕਿ ਤੂੰ ਵੇਖੀ ਐਸਾ ਕਰਮ ਨਾ ਕਰੀ ਕਿਤੇ, ਇਹ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਛੋਟੇ ਨੇ, ਵੇਖੀ ਭੁੱਲ ਨਾ ਕਰੀ, ਇਹ ਆਪਣੀਆਂ ਜੜਾਂ ਆਪ ਨਾ ਪੁੱਟੀ। ਬਾਣੀ ਵਿੱਚ ਆਉਂਦਾ ਨਾ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ, ਐਸਾ ਕਰਮ ਨਾ ਕਰੀ ਤੂੰ। ਉਹਦੇ ਬੋਲ ਵੀ ਗੂੰਜਰੇ ਦੇ ਕੰਨਾਂ ਵਿੱਚ, ਕੋਈ ਜਵਾਬ ਨਹੀਂ ਆ ਰਿਹਾ। ਕਾਜ਼ੀਆਂ ਨੂੰ ਪੁੱਛਿਆ ਕੋਈ ਫਤਵਾ ਲੱਗਦਾ, ਕਹਿੰਦੇ ਉਮਰ ਛੋਟੀ ਹੈ ਕੋਈ ਫਤਵਾ ਨਹੀਂ ਲੱਗ ਰਿਹਾ, ਕੁਛ ਕੀਤਾ ਨਹੀਂ ਇਹਨਾਂ ਨੇ। ਉਸ ਵੇਲੇ ਸ਼ੇਰ ਮੁਹੰਮਦ ਖਾਨ ਬੈਠਾ ਸੀ ਕਚਹਿਰੀ ਵਿੱਚ, ਇਹ ਸੂਬਾ ਕਹਿਣ ਲੱਗਾ ਕਿ ਤੁਹਾਡਾ ਭਰਾ ਦਸਮ ਪਾਤਸ਼ਾਹ ਨੇ ਮਾਰਿਆ, ਨਾਰ ਖਾਂ ਚਮਕੌਰ ਸਾਹਿਬ ਦੇ ਜੰਗ ਵਿੱਚ ਮਾਰਿਆ ਸੀ ਦਸਮ ਪਾਤਸ਼ਾਹ, ਤੇ ਤੁਸੀਂ ਆਪਣੇ ਭਰਾ ਦਾ ਬਦਲਾ ਲੈ ਲਓ, ਮੈਂ ਇਹ ਗੁਰੂ ਦੇ ਬੱਚੇ ਤੁਹਾਡੇ ਹਵਾਲੇ ਕਰਨਾ, ਤੁਸੀਂ ਇਹਨਾਂ ਨੂੰ ਖਤਮ ਕਰ ਦਿਓ। ਇਹ ਮਲੇਰ ਕੋਟਲੇ ਦਾ ਜਿਹੜਾ ਨਵਾਬ ਹੈ ਨਾ ਸ਼ੇਰ ਮੁਹੰਮਦ ਖਾਨ, ਉਹ ਆਪਣੇ ਸਾਥੀਆਂ ਨੂੰ ਲੈ ਕੇ ਉੱਠ ਕੇ ਖੜਾ ਹੋ ਗਿਆ, ਕਹਿਣ ਲੱਗਾ ਉਹ ਸੂਬਾ ਇਹ ਤੇਰੀ ਕਚਹਿਰੀ ਝੂਠਦੀ ਹੈ, ਇਹਨਾਂ ਦਾ ਕਸੂਰ ਕੀ ਹੈ, ਉਮਰ ਛੋਟੀ ਹੈ। ਠੀਕ ਹੈ ਸਾਡਾ ਭਰਾ ਦਸਮ ਪਾਤਸ਼ਾਹ ਨੇ ਮਾਰਿਆ, ਧੋਖੇ ਨਾਲ ਨਹੀਂ ਜੰਗ ਵਿੱਚ ਮਾਰਿਆ, ਅਸੀਂ ਦਸਮ ਪਾਤਸ਼ਾਹ ਦੇ ਨਾਲ ਜੰਗ ਤਾਂ ਕਰ ਸਕਦੇ ਹਾਂ ਪਰ ਆਹ ਕਰਮ ਪਾਪ ਅਸੀਂ ਨਹੀਂ ਕਰ ਸਕਦੇ। ਉਹਨਾਂ ਨੇ ਹਾ ਦਾ ਨਾਰਾ ਮਾਰਿਆ ਜੋ ਗੁਰੂ ਕੀਆਂ ਸੰਗਤਾਂ ਅੱਜ ਤੱਕ ਯਾਦ ਰੱਖਦੀਆਂ ਤੇ ਸਦਾ ਯਾਦ ਰੱਖਣਗੀਆਂ। ਭਾਵੇਂ ਉਹਨਾਂ ਦੇ ਹਾ ਦੇ ਨਾਰੇ ਦਾ ਕੋਈ ਅਸਰ ਨਹੀਂ ਹੋਇਆ ਪਰ ਗੁਰੂ ਕੀ ਸੰਗਤਾਂ ਦੇ ਯਾਦ ਰੱਖੀਦੇ, ਜੇ ਕਿਸੇ ਵੇਲੇ ਹਾ ਦਾ ਨਾਰਾ ਮਾਰਿਆ ਤੇ ਉਹਨਾਂ ਨੇ ਮਾਰਿਆ ਸੀ ਤੇ ਦਸਮ ਪਾਤਸ਼ਾਹ ਦੀ ਬਖਸ਼ਾ ਵੀ ਹੋਈ ਉਹਨਾਂ ਤੇ। ਸੂਬਾ ਸੋਚਾਂ ਵਿੱਚ ਹੈ ਤੇ ਇਹਦੇ ਕੋਲ ਬੈਠਾ ਸੀ ਸੁੱਚਾ ਨੰਦ, ਜਿਹਨੂੰ ਗੁਰੂ ਕੀ ਸੰਗਤਾਂ ਝੂਠਾ ਨੰਦ ਕਹਿੰਦੀਆਂ। ਉਹਨੇ ਕੀ ਕਿਹਾ ਉਸ ਵੇਲੇ, ਕਹਿਣ ਲੱਗਾ ਉਹ ਸੂਬਾ ਵੇਖੀ ਕਿਤੇ ਛੱਡ ਨਾ ਦੇ, ਕਹਿੰਦਾ ਨੀਕੇ ਬਾਰਕ ਤੂੰ ਮਤ ਜਾਣੋ ਨਾਗਨ ਕੇ ਇਹ ਪੁੱਤ ਬਖਾਨਾ, ਇਹਨਾਂ ਨੂੰ ਛੋਟੇ ਛੋਟੇ ਨਾ ਸਮਝ, ਨਾਗਾਂ ਦੇ ਬੱਚੇ ਨਾਗ ਹੀ ਹੁੰਦੇ ਹੈ, ਸ਼ੇਰਾਂ ਦੇ ਬੱਚੇ ਸ਼ੇਰ ਹੀ ਹੁੰਦੇ ਹੈ। ਉਹ ਇੱਕ ਗੁਰੂ ਗੋਬਿੰਦ ਸਿੰਘ ਤੁਹਾਡੇ ਵਸ ਨਹੀਂ ਆ ਰਹੇ, ਜਿੱਦਣ ਦੋਵੇਂ ਜਵਾਨ ਹੋ ਗਏ ਉਹਨਾਂ ਦੇ ਨਾਲ ਰਲ ਗਏ ਤੁਹਾਡਾ ਰਾਜ ਭਾਗ ਖਤਮ ਕਰ ਦੇਣਗੇ, ਫਿਰ ਕੀ ਕਰੋਗੇ ਤੁਸੀਂ? ਕਹਿਣ ਲੱਗਾ ਤੁਮਰੇ ਹਾਥ ਆ ਜੈ ਆਏ ਕਰੋ ਅਬੈ ਆਪਣੇ ਮਨ ਚਾਹੇ, ਉਹ ਹੁਣ ਮਨ ਦੀ ਮਰਜ਼ੀ ਕਰ ਲੈ, ਤੇਰੇ ਹੱਥ ਆਏ ਨੇ ਕੱਲ ਨੂੰ ਦੇਖੀ ਕਿਤੇ, ਇਹ ਛੱਡ ਕੇ ਭੁੱਲ ਨਾ ਕਰ ਲੈ। ਕਹਿੰਦੇ ਫਤਵਾ ਨਹੀਂ ਕਿਉਂ ਲੱਗਦਾ, ਤੇ ਮਹਾਂਪੁਰਸ਼ ਦੱਸਿਆ ਕਰਦੇ, ਕਹਿੰਦੇ ਉਸ ਵੇਲੇ ਇਹ ਝੂਠਾ ਨੰਦ ਕਹਿਣ ਲੱਗਾ ਮੈਂ ਤੁਹਾਨੂੰ ਦੱਸਣਾ ਕਿ ਕਿਵੇਂ ਫਤਵਾ ਨਹੀਂ ਲੱਗਦਾ, ਲੱਗੇਗਾ ਫਤਵਾ, ਤੁਸੀਂ ਕਹਿੰਦੇ ਕੁਝ ਨਹੀਂ ਕੀਤਾ, ਜਰਾ ਦੇਖੋ ਸੀ ਇਹਦੇ ਅੰਦਰ ਕੀ ਹੈ। ਬਾਜ਼ਾਰ ਸਜਾਏ ਗਏ ਖਿਡੌਣਿਆਂ ਦੇ, ਮਿਠਿਆਈਆਂ ਦੇ, ਹਥਿਆਰਾਂ ਸ਼ਸਤਰਾਂ ਦੇ। ਕਹਿੰਦਾ CID ਵਾਲੇ ਨਾਲ ਜਰਾ ਤੋਰੋ, ਕਿਹਾ ਸਾਹਿਬਜ਼ਾਦੇ ਹੋ ਤੁਹਾਨੂੰ ਛੱਡ ਦਿੱਤਾ ਜਾਏਗਾ ਤੇ ਇੱਥੋਂ ਜੋ ਲੈਣਾ ਤੁਸੀਂ ਲੈ ਲਓ, ਜਿੱਥੇ ਆਓਗੇ ਉੱਥੇ ਛੱਡ ਆਵਾਂਗੇ। ਇਹਨਾਂ ਨੇ ਮਠਿਆਈ ਵੱਲ ਝਾਕਿਆ ਨਹੀਂ, ਖਿਡੌਣਿਆਂ ਵੱਲ ਝਾਕਿਆ ਵੀ ਨਹੀਂ, ਜਿੱਥੇ ਹਥਿਆਰ ਸ਼ਸਤਰ ਸਨ ਸਾਹਿਬਜ਼ਾਦੇ ਦੋਵੇਂ ਵੀਰ ਉੱਥੇ ਖੜੇ ਹੋ ਗਏ, ਕਮਾਨਾਂ ਮੋਢਿਆਂ ਨੂੰ ਪਾ ਲਈਆਂ, ਪੱਥੇ ਪਾ ਲਏ, ਤੀਰਾਂ ਨਾਲ ਭਰ ਲਏ, ਜਿੰਨੇ ਸ਼ਸਤਰ ਸ੍ਰੀ ਨਾਲ ਸਜਾ ਸਕਦੇ ਸਜਾ ਲਏ। ਝੂਠਾ ਨੰਦ ਕਹਿੰਦਾ ਇਉਂ ਕਰੋ, ਆ ਹੁਣ ਪੁੱਛੋ ਜਰਾ ਇਹਨਾਂ ਨੂੰ। ਪੁੱਛਿਆ ਸਾਹਿਬਜ਼ਾਦੇ ਹੋ ਜੇਕਰ ਤੁਹਾਨੂੰ ਛੱਡ ਦਿੱਤਾ ਜਾਏ ਤੁਸੀਂ ਕੀ ਕਰੋਗੇ? ਸਾਹਿਬਜ਼ਾਦੇ ਕਹਿੰਦੇ ਅਸੀਂ ਮਾਲਵੇ ਦੇਸ਼ ਜਾਵਾਂਗੇ, ਉੱਥੇ ਜਾ ਕੇ ਖਿੰਡੇ ਪੁੰਡੇ ਸਿੰਘਾਂ ਨੂੰ ਇਕੱਠਿਆਂ ਕਰਕੇ ਤੇ ਫੌਜ ਤਿਆਰ ਕਰਾਂਗੇ। ਕਹਿੰਦੇ ਫੇਰ? ਕਹਿੰਦੇ ਆਹ ਜਿਹੜਾ ਜ਼ੁਲਮ ਦਾ ਰਾਜ ਹੈ ਖਤਮ ਕਰਨ ਵਾਸਤੇ ਅਸੀਂ ਜੰਗ ਕਰਾਂਗੇ। ਕਹਿੰਦੇ ਜੇਕਰ ਤੁਸੀਂ ਹਾਰ ਗਏ ਫੇਰ ਕਹਿੰਦੇ ਅਸੀਂ ਫੇਰ ਆਵਾਂਗੇ ਅਸੀਂ ਫੇਰ ਆਵਾਂਗੇ। ਜਿੰਨਾ ਚਿਰ ਜਾਂ ਅਸੀਂ ਸ਼ਹੀਦ ਨਹੀਂ ਹੋ ਜਾਂਦੇ ਜਾਂ ਇਹ ਜ਼ੁਲਮ ਦਾ ਰਾਜ ਖਤਮ ਨਹੀਂ ਹੋ ਜਾਂਦਾ ਉਹਨਾਂ ਚਿਰ ਅਸੀਂ ਰੁਕਾਂਗੇ ਨਹੀਂ। ਉਸ ਵੇਲੇ ਸਰਕਾਰ ਤੋਂ ਬਾਗੀ ਹੋਣ ਦਾ ਫਤਵਾ ਇਹਨਾਂ ਸਾਹਿਬਜ਼ਾਦਿਆਂ ਤੇ ਲਾਇਆ ਗਿਆ। ਇਹ ਸਜ਼ਾ ਸੁਣਾਈ ਗਈ ਕਿ ਨੀਹਾਂ ਵਿੱਚ ਇਹਨਾਂ ਨੂੰ ਚਿਣ ਕੇ ਸ਼ਹੀਦ ਕੀਤਾ ਜਾਵੇ। ਕੁਝ ਇਤਿਹਾਸਕਾਰ ਇਹ ਵੀ ਦੱਸਦੇ ਹੈ ਕਿ ਨੀਹਾਂ ਵਿੱਚ ਖੜੇ ਕਰਨ ਤੋਂ ਪਹਿਲਾਂ ਸਾਹਿਬਜ਼ਾਦਿਆਂ ਨੂੰ ਹੋਰ ਵੀ ਬੜੀਆਂ ਸਜ਼ਾਵਾਂ ਦਿੱਤੀਆਂ ਗਈਆਂ, ਕੋਰੜੇ ਤੱਕ ਮਾਰੇ ਗਏ, ਹੋਰ ਸਜ਼ਾਵਾਂ ਦਿੱਤੀਆਂ ਗਈਆਂ ਕਿਸੇ ਤਰ੍ਹਾਂ ਮੰਨ ਜਾਣ। ਪਰ ਧੰਨ ਗੁਰੂ ਕੇ ਸਾਹਿਬਜ਼ਾਦੇ ਸਦਾ ਚੜ੍ਹਦੀ ਕਲਾ ਵਿੱਚ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਅਖੀਰ ਸਮਾਂ ਆ ਗਿਆ ਜਿਸ ਦਿਨ ਸਾਹਿਬਜ਼ਾਦੇ ਨੂੰ ਨੀਹਾਂ ਵਿੱਚ ਖਿਲਾਰ ਕੇ ਚਿਣਾਈ ਹੋਣੀ ਸੀ। ਗੁਰੂ ਕੇ ਸਾਹਿਬਜ਼ਾਦਿਆਂ ਨੂੰ ਲਈ ਜਾਂਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ ਬਾਣੀ ਵਿੱਚ ਇੱਕ ਜਗ੍ਹਾ ਫਰਮਾਨ ਕਰਦੇ ਨੇ, ਸਾਹੇ ਬੱਧੇ ਸੋਹੇ ਦੇ ਮੈਲਾ ਪੜ ਪ੍ਰਵਾਨ ਪ੍ਰਾਣੀ। ਭਾਈ ਸਾਹਿਬ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਉਹ ਅੰਤ ਸਮੇਂ ਐਂ ਫੱਬਦੇ ਜਿਵੇਂ ਲਾੜੇ ਫੱਬਦੇ ਆ। ਕਿਉਂ? ਕਿ ਉਹਨਾਂ ਨੂੰ ਜਾਣ ਦਾ ਕੋਈ ਡਰ ਨਹੀਂ, ਮੌਤ ਦਾ ਕੋਈ ਡਰ ਪੈ ਨਹੀਂ। ਅੱਜ ਸਾਹਿਬਜ਼ਾਦੇ ਜਾ ਰਹੇ ਚਿਹਰੇ ਤੇ ਉਹੀ ਮੁਸਕਰਾਹਟ ਹੈ, ਜਲਾਲ ਹੈ, ਤੇਜ ਹੈ ਚਿਹਰੇ ਤੇ। ਕਦੀ ਦਸਮ ਪਾਤਸ਼ਾਹ ਮਹਾਰਾਜ ਜੀ ਨੂੰ ਗੁਰੂ ਕੇ ਮਹਿਲ ਮਾਤਾ ਜੀਤ ਕੌਰ ਜੀ ਨੇ ਬੇਨਤੀ ਕੀਤੀ ਸੀ, ਸੱਚੇ ਪਾਤਸ਼ਾਹ ਸਾਹਿਬਜ਼ਾਦੇ ਦੀਆਂ ਮੰਗਣੀਆਂ ਹੋਣ ਫਿਰ ਕਿਤੇ ਸ਼ਾਦੀਆਂ ਹੋਣ, ਤੇ ਹੁਣ ਸਾਹਿਬ ਕਹਿਣ ਲੱਗੇ ਜੀਤ ਜੀ ਮੰਗਣੀਆਂ ਹੋ ਗਈਆਂ ਤੇ ਸ਼ਾਦੀਆਂ ਥੋੜੇ ਸਮੇਂ ਨਹੀਂ ਹੋ ਜਾਣਗੀਆਂ। ਕਹਿੰਦੇ ਕਿੱਥੇ? ਮਾਰ ਕਹਿੰਦੇ ਦੋ ਦੀ ਮੰਗਣੀ ਹੋ ਗਈ ਹੈ ਚਮਕੌਰ ਦੀ ਗੜੀ, ਦੋ ਦੀ ਮੰਗਣੀ ਹੋਈ ਹੈ ਸਰਹੰਦ। ਇਹ ਜਿਹੜੇ ਵੱਡੇ ਨੇ ਇਹਨਾਂ ਦੀ ਮੰਗਣੀ ਚਮਕੌਰ ਦੀ ਗੜੀ, ਇਹਨਾਂ ਦੇ ਨਾਲ ਬਰਾਤੀ ਅਸੀਂ ਹੋਵਾਂਗੇ, ਸਿੰਘ ਵੀ 40 ਹੋਣਗੇ, ਪੰਜ ਪਿਆਰੇ ਵੀ ਹੋਣਗੇ, ਪਰ ਛੋਟਿਆਂ ਦੇ ਨਾਲ ਕੇਵਲ ਵੱਡੇ ਮਾਤਾ ਜੀ ਹੋਣਗੇ, ਕੋਈ ਬਰਾਤੀ ਨਹੀਂ ਹੋਰ ਹੋਏਗਾ। ਲਾੜੀ ਮੌਤ ਨਾਲ ਇਹਨਾਂ ਦੀਆਂ ਸ਼ਾਦੀਆਂ ਹੋਣਗੇ ਤੇ ਉਹ ਮੌਤ ਰਾਣੀ ਮੇਰੀ ਨੂੰਹ ਬਣੇਗੀ। ਤੇ ਅੱਜ ਇਹ ਲਾੜੀ ਮੌਤ ਨੂੰ ਵਿਆਹੁਣ ਜਾ ਰਹੇ ਨੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਮਹਾਰਾਜ। ਤੇ ਐਂ ਫੱਬਰੇ ਜਿਵੇਂ ਲਾੜੇ ਫੱਬਦੇ, ਜਿਸ ਵੇਲੇ ਉੱਥੇ ਪਹੁੰਚੇ ਜਿੱਥੇ ਤਿਆਰੀ ਹੈ ਤੇ ਉੱਥੇ ਪੁੱਛਿਆ ਵੀ ਦੇਖੋ ਥੋੜਾ ਹੀ ਸਮਾਂ ਤੁਸੀਂ ਇਹਨਾਂ ਕੰਧਾਂ ਵਿੱਚ ਅਲੋਪ ਹੋ ਜਾਣਾ, ਅਜੇ ਵੀ ਸਮਾਂ ਹੈ, ਜੇ ਤੁਸੀਂ ਸ਼ਰਾਂ ਵਿੱਚ ਆ ਜਾਓ ਰਾਜ ਭਾਗ ਦੇ ਸੁੱਖ ਮਾਣ ਲਓ। ਤੇ ਸਾਹਿਬਜ਼ਾਦਿਆਂ ਨੇ ਉਸ ਵੇਲੇ ਵੀ ਗਰਜ ਕੇ ਜਵਾਬ ਦਿੱਤਾ, ਹਮਰੋ ਬੰਸ ਰੀਤ ਇਹ ਮਿਆਈ, ਸੀਸ ਦੇਤ ਪਰ ਧਰਮ ਨਾ ਜਾਈ। ਕਹਿੰਦੇ ਉਹ ਸਾਡੀ ਬੰਸਤਾ ਤੁਹਾਨੂੰ ਪਤਾ ਨਹੀਂ, ਉਹ ਪੰਚਮ ਪਾਤਸ਼ਾਹ ਤੱਤੀ ਲੋਹ ਤੇ ਬੈਠੇ ਗਰਮ ਰੇਤ ਦੇ ਕੜਛੇ ਸੀਸ ਤੇ ਪੁਆਏ, ਸਾਡੇ ਦਾਦਾ ਸਤਿਗੁਰੂ ਨੌਵੇਂ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਨੇ ਤਿਲਕ ਜੰਜੂ ਵਾਸਤੇ ਧਰਮ ਵਾਸਤੇ ਦਿੱਲੀ ਜਾ ਕੇ ਸੀਸ ਦਿੱਤਾ, ਸਾਡੇ ਦਾਦਾ ਜੀ, ਸਾਡੇ ਪਿਤਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ, ਤੇ ਤੁਸੀਂ ਭੁੱਲੇ ਹੋਏ ਹੋ। ਹਮਰੋ ਬੰਸ ਰੀਤ ਇਮ ਆਈ, ਸੀਸ ਦੇਤ ਪਰ ਧਰਮ ਨਾ ਜਾਈ, ਸੀਸ ਦੇ ਦਿਆਂਗੇ ਪਰ ਧਰਮ ਨਹੀਂ ਛੱਡਾਂਗੇ। ਨੀਹਾਂ ਵਿੱਚ ਖੜੇ ਕਰ ਦਿੱਤੇ ਗਏ, ਚੜਾਈ ਸ਼ੁਰੂ ਹੋ ਗਈ। ਕਈ ਇਤਿਹਾਸਕਾਰ ਤੇ ਇੱਥੋਂ ਤੱਕ ਵੀ ਲਿਖਦੇ ਆ ਕਿ ਜਿੱਥੇ ਕਿਤੇ ਜਿਵੇਂ ਗਿੱਟੇ ਸਨ, ਗੋਡੇ ਸਨ, ਉਹ ਕੱਟ ਕੇ ਤੇ ਇੱਟਾਂ ਨੂੰ ਸਾਫ਼ ਲਾਉਂਦੇ ਸਨ। ਇਹ ਦੀਵਾਰ ਜਿਸ ਵੇਲੇ ਮੋਢਿਆਂ ਤੱਕ ਆ ਗਈ ਹੈ, ਉਸ ਵੇਲੇ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਜਿਨ੍ਹਾਂ ਦਾ ਕੇਸ ਸੀ, ਕਿਉਂਕਿ ਕੋਈ ਵੀ ਜਿਹੜਾ ਜਲਾਲ ਸੀ ਨਾ ਉਹ ਹਾਂ ਨਹੀਂ ਸੀ ਕਰ ਰਿਹਾ, ਭਾਵੇਂ ਜਲਾਦਾਂ ਦੇ ਦਿਲ ਬੜੇ ਪੱਥਰ ਸਖਤ ਹੁੰਦੇ ਨੇ ਪਰ ਕੋਈ ਹਾਂ ਨਹੀਂ ਸੀ ਕਰ ਰਿਹਾ। ਅਖੀਰ ਇਹਨਾਂ ਦਾ ਕੇਸ ਸੀ ਵੀ ਜੇ ਸਾਡਾ ਕੇਸ ਮਾਫ ਕਰ ਦੇ ਤਾਂ ਅਸੀਂ ਕਰਾਂਗੇ। ਇਹਨਾਂ ਦੇ ਕੇਸ ਮਾਫ ਕੀਤੇ ਗਏ ਤੇ ਉਸ ਵੇਲੇ ਸਾਹਿਬਜ਼ਾਦਿਆਂ ਦੇ ਉੱਤੇ ਤਲਵਾਰਾਂ ਚਲਾ ਕੇ ਇਹਨਾਂ ਨੂੰ ਸ਼ਹੀਦ ਕੀਤਾ ਗਿਆ। ਇਦ ਧੰਨ ਧੰਨ ਮਾਤਾ ਗੁਜਰ ਕੌਰ ਜੀ, ਉਹਨਾਂ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਤੇ ਅਰਦਾਸ ਕੀਤੀ ਤੇ ਪੰਜਭੂਤ ਸਰੀਰ ਦਾ ਉਹਨਾਂ ਨੇ ਤਿਆਗ ਕਰ ਦਿੱਤਾ। ਸਾਹਿਬਜ਼ਾਦਿਆਂ ਦੇ ਪਵਿੱਤਰ ਸਰੀਰ ਤੇ ਮਾਤਾ ਜੀ ਦਾ ਸਰੀਰ ਜਿੱਥੇ ਫਤਿਹਗੜ੍ਹ ਸਾਹਿਬ ਦੇ ਪਿਛਲੇ ਪਾਸੇ ਬਵਾਨਸਰ ਗੁਰਦੁਆਰਾ ਸਾਹਿਬ ਹੈ ਨਾ, ਇੱਥੇ ਝਾੜੀਆਂ ਸਨ, ਨਦੀ ਚੱਲਦੀ ਸੀ, ਉੱਥੇ ਰੱਖ ਦਿੱਤੇ ਗਏ। ਸ਼ੇਰ ਨੇ ਰਾਖੀ ਕੀਤੀ, ਕਿਸੇ ਜਾਨਵਰ ਤੇ ਪੰਛੀ ਨੂੰ ਨੇੜੇ ਆਉਣ ਨਹੀਂ ਦਿੱਤਾ। ਬਾਬਾ ਟੋਡਰ ਮੱਲ ਵੱਡਾ ਵਪਾਰੀ ਸੀ, ਜਦੋਂ ਇਹਨੂੰ ਪਤਾ ਲੱਗਾ ਤੇ ਇਹਨੇ ਮਨ ਵਿਚਾਰ ਕੀਤੀ ਕਿਸੇ ਤਰ੍ਹਾਂ ਮਾਤਾ ਜੀ ਤੇ ਸਾਹਿਬਜ਼ਾਦਿਆਂ ਦਾ ਮੈਂ ਸੰਸਕਾਰ ਕਰਾਂ। ਸੂਬੇ ਨੂੰ ਇਹਨੇ ਕਿਹਾ ਕਿ ਮੈਂ ਮਾਤਾ ਜੀ ਤੇ ਸਾਹਿਬਜ਼ਾਦਿਆਂ ਦਾ ਸੰਸਕਾਰ ਕਰਨਾ ਚਾਹੁੰਦਾ। ਉਸ ਵੇਲੇ ਸੂਬਾ ਕਹਿਣ ਲੱਗਾ ਜਿੰਨੀ ਜਗ੍ਹਾ ਸੰਸਕਾਰ ਕਰਨਾ ਹੈ ਉਨੀ ਜਗ੍ਹਾ ਚ ਮੈਂ ਸੋਨੇ ਦੀਆਂ ਮੋਹਰਾਂ ਵਿਛਾ ਕੇ ਲੈਣੀ ਹੈ। ਕਹਿੰਦੇ ਠੀਕ ਹੈ। ਜਦੋਂ ਬਾਬਾ ਟੋਡਰ ਮੱਲ ਮੋਹਰਾਂ ਵਿਛਾਉਣ ਲੱਗਾ ਤੇ ਇਹ ਸੂਬਾ ਬੇਈਮਾਨ ਕਹਿੰਦਾ ਮੈਂ ਮੋਹਰਾਂ ਐ ਨਹੀਂ ਲੈਣੀਆਂ, ਖੜੀਆਂ ਕਰਕੇ ਲੈਣੀ ਹੈ, ਭਾਵ 10 ਗੁਣਾ ਜ਼ਿਆਦਾ। ਧੰਨ ਬਾਬਾ ਟੋਡਰ ਮੱਲ ਨੇ ਖੜੀਆਂ ਮੋਹਰਾਂ ਕਰਕੇ ਉਸ ਜਗ੍ਹਾ ਦੇ ਵਿੱਚ ਇਹ ਸੂਬੇ ਨੂੰ ਦਿੱਤੀਆਂ। ਆ ਕੁਛ ਸਮਾਂ ਪਹਿਲਾਂ ਵਰਲਡ ਦੇ ਵਿੱਚ ਸਰਵੇ ਹੋਇਆ ਸੀ ਕਿ ਪੂਰੇ ਸੰਸਾਰ ਚ ਵਰਲਡ ਵਿੱਚ ਸਭ ਤੋਂ ਕੀਮਤੀ ਜਗ੍ਹਾ ਕਿਹੜੀ ਅੱਜ ਤੱਕ ਜਿਹਦੀ ਕੀਮਤ ਜ਼ਿਆਦਾ ਪਈ ਹੋਵੇ, ਤੇ ਸਭ ਦੇ ਸੀਸ ਇੱਥੇ ਚੁੱਕੇ ਜਿੱਥੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਦਾ ਸੰਸਕਾਰ ਹੋਇਆ, ਗੁਰਦੁਆਰਾ ਜੋਤੀ ਸਰੂਪ ਸਾਹਿਬ। ਇਹ ਜਗ੍ਹਾ ਬਾਬਾ ਟੋਡਰ ਮੱਲ ਨੇ ਲਈ। ਹੁਣ ਮਾਤਾ ਜੀ ਤੇ ਸਾਹਿਬਜ਼ਾਦੇ ਦੀਆਂ ਅਰਥੀਆਂ ਇੱਥੋਂ ਬਵਾਨਸਰ ਤੋਂ ਤਿਆਰ ਹੋਈ, ਆ ਪਾਲ ਕੇ ਨਿਕਲਦੀਆਂ ਨੇ, ਇਸੇ ਕਰਕੇ ਯਾਦ ਰਹੇ। ਦੁਨੀਆਂ ਦੇ ਇਤਿਹਾਸ ਵਿੱਚ ਜਿਨ੍ਹਾਂ ਨੇ ਧਰਮ ਵਾਸਤੇ ਕੁਰਬਾਨੀ ਕੀਤੀ ਹੈ ਉਹ ਮਿਸਾਲ ਹੋਰ ਐਸੀ ਨਹੀਂ ਮਿਲਦੀ ਕਿ ਦਾਦੀ ਤੇ ਪੋਤਰਿਆਂ ਦੀਆਂ ਅਰਥੀਆਂ ਇਕੱਠੀਆਂ ਨਿਕਲ, ਤੇ ਪੋਤਰੇ ਵੀ ਉਹ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ। ਆਮ ਦੇਖਿਆ ਜਾਵੇ ਇੱਕ ਪੰਜਾਬੀ ਦਾ ਅਖਾਣ ਹੈ ਕਿ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ, ਧੀਆਂ ਪੁੱਤਰਾਂ ਨਾਲੋਂ ਪੋਤਰੇ ਤੇ ਦੋਹਤਰੇ ਹੋਰ ਪਿਆਰੇ ਲੱਗਦੇ ਐ। ਭਾਵੇਂ ਧੀਆਂ ਪੁੱਤਰ ਵੀ ਪਿਆਰੇ ਹੁੰਦੇ ਪਰ ਜਦੋਂ ਸਮਾਂ ਹੁੰਦਾ ਨਾ, ਪੋਤਰੇ ਹੁੰਦੇ ਨੇ, ਦੋਹਤਰੇ ਹੁੰਦੇ ਨੇ, ਤੇ ਉਹ ਪੁੱਤਰਾਂ ਨਾਲੋਂ ਤੇ ਧੀਆਂ ਨਾਲੋਂ ਵੀ ਵੱਧ ਪਿਆਰੇ ਲੱਗਦੇ ਐ। ਤੇ ਫੇਰ ਦੁਨੀਆਂ ਅੰਦਰ ਤੇ ਬਥੇਰੀਆਂ ਦਾਦੀਆਂ ਦੇ ਪੋਤਰੇ ਹੋਣਗੇ ਪਰ ਇਹੋ ਜਿਹੇ ਤੇ ਕਿਸੇ ਦਾਦੀ ਮਾਂ ਦੇ ਪੋਤਰੇ ਨਹੀਂ ਨਾ। ਉਮਰ ਕੀ ਹੈ, ਧਰਮ ਤੋਂ ਆਪਾਂ ਕੁਰਬਾਨ ਕੀਤਾ ਤੇ ਅੱਜ ਇਕੱਠੀਆਂ ਅਰਥੀਆਂ ਨਿਕਲੀਆਂ। ਉਸ ਵੇਲੇ ਕਹਿੰਦੇ ਅੰਬਰ ਵੀ ਰੋਇਆ, ਦਾਦੀ ਮਾਤਾ ਤੇ ਪੋਤੇ ਦੀਆਂ ਅਰਥੀਆਂ ਇੱਥੇ ਜੋਤੀ ਸਰੂਪ ਸਾਹਿਬ ਆਈਆਂ, ਇੱਥੇ ਚਿਖਾ ਤਿਆਰ ਹੋਈ ਤੇ ਇੱਥੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਦਾ ਸੰਸਕਾਰ ਹੋਇਆ, ਜਿੱਥੇ ਸੰਗਤਾਂ ਨਮਸਕਾਰ ਕਰਦੀਆਂ। ਆਪਾਂ ਉਹਨਾਂ ਦੇ ਚਰਨਾਂ ਤੇ ਨਮਸਕਾਰ ਕੇ ਅਰਦਾਸ ਕਰੀਏ। ਪਰਵਦਗਾਰ ਅਪਾਰ ਅਗੰਮ ਬੇਅੰਤ ਤੋਂ ਜਿੰਨਾ ਪਛਾਤਾ ਸੱਚ ਚੁੰਮਾ ਪੈਰ ਬੂ, ਮੂੰਹ ਦਾ ਅਰਥ ਹੈ ਮੈਂ ਉਹਨਾਂ ਦੇ ਚਰਨ ਚੁੰਮੀਏ, ਨਮਸਕਾਰਾਂ ਕਰੀਏ ਤੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ। ਹੇ ਜਗਤ ਮਾਤਾ, ਜਿਹੜਾ ਅੰਮ੍ਰਿਤਧਾਰੀ ਗੁਰਸਿੱਖ ਮਾਈ ਭਾਈ ਹੈ ਨਾ, ਉਹਦੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਦੀ ਮਾਤਾ ਮਾਤਾ ਸਾਹਿਬ ਕੌਰ, ਤੇ ਫਿਰ ਦਾਦੀ ਕੌਣ ਹੋਈ, ਉਹ ਦਾਦੀ ਮਾਤਾ ਮਾਤਾ ਗੁਜਰ ਕੌਰ ਜੀ। ਮਾਤਾ ਗੁਜਰ ਕੌਰ ਜੀ ਨੇ ਆਪਣੇ ਪੋਤਰੇ ਵਾਰੇ ਤੇ ਤੁਹਾਨੂੰ ਆਪਣੇ ਪੋਤਰੇ ਬਣਾਇਆ। ਅਸੀਂ ਆਪਣੇ ਅੰਦਰ ਝਾਤੀ ਮਾਰੀਏ, ਸਾਡੇ ਤੋਂ ਐਸੇ ਪੋਤਰੇ ਵਾਰੇ, ਸਾਹਿਬਜ਼ਾਦਾ ਅਜੀਤ ਸਿੰਘ ਵਰਗੇ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ, ਅਸੀਂ ਕਿੱਥੇ ਖੜੇ ਹਾਂ? ਜੇ ਹੋਰ ਨਹੀਂ ਤੇ ਜਿਨ੍ਹਾਂ ਅੰਮ੍ਰਿਤ ਛਕਿਆ ਵਡਭਾਗੇ, ਜਿਨ੍ਹਾਂ ਨਹੀਂ ਪਾਈ ਉਹ ਵੀ ਅੰਮ੍ਰਿਤ ਛਕੋ, ਉਹ ਵੀ ਗੁਰਸਿੱਖੀ ਵਿੱਚ ਆਓ ਤੇ ਮਾਤਾ ਦੀ ਗੋਦ ਵਿੱਚ ਬੈਠੋ, ਇੱਧਰ ਉੱਧਰ ਨਾ ਭਟਕੀਏ, ਦਾਦੀ ਮਾਤਾ ਦੀ ਚਰਨਾਂ ਤੇ ਨਮਸਕਾਰ ਕਰੀਏ, ਅਰਦਾਸ ਕਰੀਏ ਅਸੀਂ ਜਿਹੋ ਜਿਹੇ ਹੈ ਸਾਨੂੰ ਚਰਨਾਂ ਨਾਲ ਲਾ ਕੇ ਰੱਖਿਓ। ਜਦ ਅਸੀਂ ਆਪਣੇ ਵੱਲ ਦੇਖਦੇ ਹਾਂ ਨਾ, ਹੁਣ ਇੱਕ ਪਾਸੇ ਦਾਦੀ ਮਾਤਾ ਜੀ ਤੇ ਸਾਹਿਬਜ਼ਾਦੇ ਦਸਮ ਪਾਤਸ਼ਾਹ ਜੀ, ਤੇ ਉਹ ਸੀਨ ਸਾਹਮਣੇ ਲਿਆਈਏ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਗੁਰੂ ਕੇ ਮਹਿਲ ਤੇ ਮਾਤਾ ਤੰਤ ਜਗਤ ਮਾਤਾ, ਮਾਤਾ ਗੁਜਰ ਕੌਰ ਜੀ, ਸਤਿਗੁਰ ਸੱਚੇ ਪਾਤਸ਼ਾਹ, ਅਸੀਂ ਕਿਸ ਤਰ੍ਹਾਂ ਦੇ ਹਾਂ? ਆਪ ਬਖਸ਼ਣ ਹਾਰ ਉਹ ਸਾਡੇ ਤੇ ਕਿਰਪਾ ਕਰਨੀ, ਹਮ ਮੈਲੇ ਤੁਮ ਉਜਰ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ, ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ। ਤੁਸੀਂ ਦਿਆਲ ਹੋ, ਬਖਸ਼ਿੰਦ ਹੋ, ਤੇ ਅਸੀਂ ਜਿਸ ਤਰ੍ਹਾਂ ਦੇ ਵੀ ਹਾਂ ਸਾਡੇ ਤੇ ਕਿਰਪਾ ਕਰੋ, ਆਪਣੇ ਚਰਨਾਂ ਦੀ ਪ੍ਰੀਤ ਬਖਸ਼ੋ। ਸਾਡੀ ਆਪ ਜੀ ਨੂੰ ਨਮਸਕਾਰ ਹੈ, ਪਰਵਦਗਾਰ ਅਪਾਰ ਅਗੰਮ ਬੇਅੰਤ ਤੋਂ, ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ। ਆਓ ਹੁਣ ਸਮਾਂ ਆਜ਼ਾਦ ਨਹੀਂ ਦੇ ਰਿਹਾ, ਸਾਰੇ ਮਾਈ ਭਾਈ ਆਨੰਦ ਸਾਹਿਬ ਚ ਬੋਲੋ, ਗੁਰਸਤੋਤਰ ਫਿਰ ਅਰਦਾਸ ਹੋਏਗੀ ਤੇ ਬਾਕੀ ਬੇਨਤੀਆਂ ਆਪ ਜੀ ਨੂੰ ਕੀਤੀਆਂ ਜਾਣਗੀਆਂ। ਹੋਈਆਂ ਭੁੱਲਾਂ ਦੀ ਖਿਮਾ ਕਰਨ ਲਈ ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਅਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਅਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ,
ਸਤਿਗੁਰ ਕਾ ਪਾਇਆ ਸਹਿਜ ਸਿਧੀ ਮਨ ਵਜੀਆਂ ਵਾਦਾਇਆ।
ਸ਼ਬਦ ਹੋ ਸਗਾਵੋ ਹਰੀ ਤੇਰਾ, ਮਨ ਨੀ
ਸਤਿਗੁਰੂ ਮੈਂ ਪਾਇਆ,
ਹਰ ਨਾਲ ਰਹੋ ਤੂੰ ਮਨ ਮੇਰੇ, ਤੂੰ ਸਾਡੇ ਸਾਰ
ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਕਿਆ ਨਹੀਂ ਕਰਦੇ ਰਹਿ,
ਸਦਾ ਸਿਮ ਸਲਾਹ ਤੇਰੀ ਨਾਮ ਮਨ ਸਾਵੇ,
ਆਪ ਜਿਨ ਕੈ ਮਨ ਵਸਿਆ ਵਚ ਸ਼ਬਦ ਕਨੇਰੇ,
ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ ਜਿਨ ਸਭ ਗਵਾਈਆਂ,
ਸੰਤ ਸੁਖ ਮਨ ਆਏ ਵਸਿਆ ਜਿਨੇ ਇੱਛਾ ਸਭ ਪੁਜਾਈਆਂ,
ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਮਿਆਰੋ ਸਾਜਾ, ਮੇਰਾ ਆਧਾਰੋ ਵਾਜੇ
ਸ਼ਬਦ ਚਿਤ ਕਾਰਿਸ ਪਾਕੈ, ਕਾਰਿਸ ਪਾਕੈ ਸ਼ਬਦ ਵਾਜੇ ਕਲਾ ਚਿਤ ਕਰਤਾਰਿਆ,
ਤੁਰ ਕਰਨ ਪਾਇਆ ਤੁਰ जिन को से नाम हर कलाके
है नानक तह सुख हो वासित कर अनहद वाके
पार परम ब्रह्म माया उतरे सर्व सूरे
रोग संताप उतरे सुन सची बाणी गुर चरण लागे वाचे अनहद तू रसलो
विश्राम दाई दया सरल जगत
आइया गुर आइया वट धर्म हदूर
वाहिगुरु जी का
खालसा वाहिगुरु जी की फतेह
वाहिगुरु जी का
खालसा वाहिगुरु जी की फतेह
तन है तन है तन है गुरु नानक साहिब तन है
तन है तन है तन है गुरु नानक साहिब
Yeah.
ਗੋਬਿੰਦ ਸਿੰਘ ਸਰਦਾਰ
ਜਿਵੇਂ ਦਾਸ ਨੇ ਪਹਿਲਾਂ ਆਰੰਭ ਵਿੱਚ ਬੇਨਤੀ ਕੀਤੀ ਸੀ ਕਿ ਪਿਆਰੇ ਮਹਾਂਪੁਰਸ਼ਾਂ ਦੇ ਜੋ ਵੱਡੀ ਬੇਟੀ ਸਾਡੇ ਭੈਣ ਬਲਦੇਵ ਕੌਰ ਜੀ ਉਹ ਕੱਲ ਇੰਗਲੈਂਡ ਦੇ ਵਿੱਚ ਯੂਕੇ ਵਿੱਚ ਸਰੀਰ ਛੱਡ ਗਏ ਨੇ ਚੜ੍ਹਾਈ ਕਰਕੇ। ਸੋ ਸਾਰੇ ਭੈਣ ਭਰਾਵਾਂ ਦੇ ਵਿੱਚ ਇਹ ਵੱਡੇ ਸਨ। ਬੜਾ ਮਿੱਠਾ ਸੁਭਾਅ ਸੀ, ਨਿੱਘਾ ਸੁਭਾਅ ਸੀ। ਡੇਢ ਦੋ ਸਾਲ ਪਹਿਲਾਂ ਉਹਨਾਂ ਦੇ ਵੱਡਾ ਬੇਟਾ ਸੀ ਉਹ ਚੜ੍ਹਾਈ ਕਰ ਗਿਆ ਸੀ ਤੇ ਹੁਣ ਅਜੇ ਸਤਿਕਾਰਯੋਗ ਬੀ ਜੀ ਮਾਤਾ ਜੀ ਨੂੰ ਅਜੇ 2 ਮਹੀਨੇ ਪੂਰੇ ਨਹੀਂ ਹੋਏ ਤੇ ਭੈਣ ਬਲਦੇਵ ਜੀ ਨੂੰ ਅਕਾਲ ਪੁਰਖ ਜੀ ਦਾ ਐਸਾ ਸੱਦਾ ਆਇਆ। ਉਹ ਸਮਾਗਮ ਵਿੱਚ ਆਉਣਾ ਚਾਹੁੰਦੇ ਸੀ ਪਰ ਸਰੀਰ ਸਾਥ ਨਹੀਂ ਸੀ ਦੇ ਰਿਹਾ, ਇਸ ਕਰਕੇ ਉਹ ਮਾਤਾ ਜੀ ਨੂੰ ਵੀ ਸਰੀਰ ਕਰਕੇ ਨਹੀਂ ਸਨ ਮਿਲ ਸਕੇ, ਸਮਾਗਮ ਵਿੱਚ ਨਹੀਂ ਸੁਣਾ ਸਕੇ। ਸੋ ਕੱਲ ਉਹ ਚੜ੍ਹਾਈ ਕਰ ਗਏ ਹਨ। ਛੋਟੇ ਭੈਣ ਰੂਪੀ ਜੀ ਉਹਨਾਂ ਨੂੰ ਫਿਰ ਰਾਤ ਜਿਹੜੀ ਸੀ ਟਿਕਟ ਮਿਲ ਗਈ, ਇਕਦਮ ਤਿਆਰੀ ਕਰਨੀ ਪਈ। ਸਵੇਰੇ ਦਿੱਲੀ ਤੋਂ ਉਹਨਾਂ ਦੀ ਫਲੈਟ 10:15 ਵਜੇ ਦੀ ਸੀ, ਉਹਨਾਂ ਨੇ ਸ਼ਾਮ ਨੂੰ ਪਹੁੰਚ ਜਾਣਾ ਉੱਥੇ। ਭਾਜੀ ਮਨਜੀਤ ਸਿੰਘ ਉਹ ਕੱਲ ਨੂੰ ਅਮਰੀਕਾ ਤੋਂ ਉੱਥੇ ਆ ਜਾਣਗੇ, ਨਿਰਭਜੀਤ ਸਿੰਘ ਉਹ ਵੀ 1-2 ਦਿਨ ਦੇ ਵਿੱਚ ਉੱਥੇ ਪਹੁੰਚ ਜਾਣਗੇ। ਸੋ ਭਾਈ ਮੱਖਣ ਸਿੰਘ, ਰਾਜਹੁਰੀ, ਹੋਰ ਸੰਗਤਾਂ ਜਿਹੜੀਆਂ ਨੇ ਪ੍ਰੇਮੀ ਉੱਥੇ ਪਹੁੰਚ ਗਏ ਸਨ ਉਹਨਾਂ ਦੇ ਸਰੀਰ ਕੋਲ ਤੇ ਉਹਨਾਂ ਦਾ ਇੱਕ ਪਿੱਛੇ ਬੇਟਾ ਹੈ ਛੋਟਾ ਦਾ ਨਾਂ ਸ਼ਾਇਦ ਸੋਨੂ ਆ ਉਹਦਾ ਤੇ ਭਾਈ ਮੱਖਣ ਸਿੰਘ ਹੁਰੀ ਕੋਸ਼ਿਸ਼ ਕਰ ਰਹੇ ਨੇ ਕਿ ਸ਼ਨੀਵਾਰ ਜਿਹੜਾ ਹੈ ਉਹਨਾਂ ਦਾ ਸੰਸਕਾਰ ਉੱਥੇ ਹੋ ਜਾਵੇ ਕਿਉਂਕਿ ਉੱਥੇ ਓਪਨ ਸੰਸਕਾਰ ਨਹੀਂ ਹੁੰਦੇ ਉੱਥੇ ਟਾਈਮ ਲੈਣਾ ਪੈਂਦਾ ਹੈ ਸਾਰਾ ਸੋ ਉਹਨਾਂ ਦੀ ਆਤਮ ਸ਼ਾਂਤੀ ਵਾਸਤੇ ਭਾਜੀ ਮਨਜੀਤ ਸਿੰਘ ਨੇ ਵੀ ਜਿਹੜੀ ਵਿਚਾਰ ਕੀਤੀ ਕਿ ਇੱਥੇ ਰਤਵਾੜਾ ਸਾਹਿਬ ਅੱਜ ਸਹਿਜ ਪਾਠ ਆਰੰਭ ਹੋ ਜਾਵੇ ਤੇ ਐਤਵਾਰ ਨੂੰ ਭੋਗ ਪੈ ਜਾਣ ਸੋ ਅੱਜ ਭੈਣ ਬਲਦੇਵ ਕੌਰ ਜੀ ਦੀ ਆਤਮ ਸ਼ਾਂਤੀ ਵਾਸਤੇ ਜਿੱਥੇ ਆਪਾਂ ਅਰਦਾਸ ਵੀ ਕਰਨੀ ਹੈ ਸਹਿਜ ਪਾਠ ਇੱਥੇ ਆਰੰਭ ਹੋ ਚੁੱਕੇ ਨੇ ਰਤਵਾੜਾ ਸਾਹਿਬ ਤੇ ਐਤਵਾਰ ਨੂੰ ਭੋਗ ਪੈਣਗੇ 5 ਤਰੀਕ ਨੂੰ ਜਿਹੜਾ 5 ਤਰੀਕ ਦਾ ਪ੍ਰੋਗਰਾਮ ਹੈ ਬਲੌਂਗੀ ਦਾ ਉਹ ਇੱਥੇ ਹੋਏਗਾ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਇੱਥੇ ਉਹਨਾਂ ਦੇ ਸਲੋਕ ਜਿਹੜੇ ਨੇ ਇੱਥੇ ਸ਼ੈੱਡ ਵਿੱਚ ਪੰਡਾਲ ਵਿੱਚ ਜਿਹੜੇ ਨੇ ਇੱਥੇ ਪੜ੍ਹੇ ਜਾਣਗੇ ਇੱਥੇ ਕੀਰਤਨ ਹੋਏਗਾ ਉਹਨਾਂ ਦੇ ਨਿਮਿੱਤ ਤੇ ਸੰਗਤਾਂ ਨੂੰ ਅਰਦਾਸ ਹੋਏਗੀ ਇਹ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ 5 ਤਰੀਕ ਦਾ ਜਿਹੜਾ ਪਹਿਲਾ ਐਤਵਾਰ ਹੈ ਉਹ ਇੱਥੇ ਰਤਵਾੜਾ ਸਾਹਿਬ ਵਿਖੇ ਹੀ ਹੋਣਾ ਸਮਾਂ ਇਹੀ ਹੋਏਗਾ 12 ਤੋਂ ਲੈ ਕੇ 3:15 ਵਜੇ ਤੱਕ ਅੱਜ ਵੀ ਆਪਾਂ ਅਰਦਾਸ ਕਰਨੀ ਹੈ ਤੇ ਉਸ ਦਿਨ ਵੀ ਆਪਾਂ ਸਾਰਿਆਂ ਨੇ ਅਰਦਾਸ ਵਿੱਚ ਜੋੜਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ